ਅਗਲਾ ਸਿਲਸਿਲਾ ਜਿਹੜਾ ਉਹ ਹੈਗਾ ਜੀ ਖਬਰਾਂ ਦਾ ਤੇ ਖਬਰਾਂ ਦੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਜਸਵਿੰਦਰ ਬਿੱਟਾ ਹੋਰੀ। ਸੋ ਬਹੁਤ ਬਹੁਤ ਸਵਾਗਤ ਕਰਦੇ ਹਾਂ ਬਿੱਟਾ ਸਾਹਿਬ ਅੱਜ ਦੇ ਖਬਰਾਂ ਦੇ ਸਿਲਸਿਲੇ ਦੇ ਵਿੱਚ। ਜੀ ਆਇਆਂ ਨੂੰ ਸਤਿ ਸ੍ਰੀ ਅਕਾਲ
ਜੀ, ਬਹੁਤ ਮਿਹਰਬਾਨੀ, ਧੰਨਵਾਦ। ਔਰ ਸਾਡੇ ਸਾਰੇ ਸਤਿਕਾਰਯੋਗ ਹਰਮਨ ਰੇਡੀਓ ਦੇ ਪਰਿਵਾਰ ਨੂੰ ਵੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ
ਜੀ। ਸੋ ਸਤਿ ਸ੍ਰੀ ਅਕਾਲ ਤੇ ਨਾਲ ਹੀ ਨਾਲ ਅੱਜ ਦੀਆਂ ਖਬਰਾਂ ਦੇ ਉੱਤੇ ਜਿਹੜੀ ਗੱਲਬਾਤ ਹੈ ਉਹ ਆਪਾਂ ਜ਼ਰੂਰ ਕਰਨੀ ਆ, ਕਿਉਂਕਿ ਬੜਾ ਉਥਲ ਪੁਥਲ ਜਿਹੀ ਜਿਹੜੀ ਆ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਮਚੀ ਹੋਈ ਹੈ। ਖਾਸ ਤੌਰ ਦੇ ਉੱਤੇ ਕਾਂਗਰਸ ਦੇ ਵਿੱਚ ਪਿਛਲੇ ਦਿਨੀ ਜੋ ਨਵਾਂ ਵਾਪਰਿਆ ਉਹ ਬੜਾ ਅਜੀਬ ਤਾਂ ਸੀਗਾ ਹੀ ਸੀ, ਪਰ ਨਾਲ ਹੀ ਨਾਲ ਬੜਾ ਉਹਦੇ ਨਾਲ ਧੱਕਾ ਵੀ ਵੱਜਿਆ ਕੁਛ ਲੋਕਾਂ ਨੂੰ। ਔਰ ਜਿਹੜਾ ਕੁਛ ਹੁਣ ਇਸ ਵੇਲੇ ਹੋ ਰਿਹਾ ਉਹਦੇ ਉੱਤੇ ਵੀ, ਜਿਹੜਾ ਤਾਜ਼ਾ ਜੋ ਘਟਨਾਕ੍ਰਮ ਜਿਹੜਾ ਆ ਚੱਲ ਰਿਹਾ ਉਹਦੇ ਉੱਤੇ ਵੀ ਜਿਹੜੀ ਗੱਲਬਾਤ ਜ਼ਰੂਰ ਕਰਨੀ ਚਾਹਾਂਗੇ, ਪਰ ਉਸ ਤੋਂ ਵੀ ਪਹਿਲਾਂ ਮੈਂ ਜ਼ਰੂਰ ਦੱਸਦੀ ਜਾਵਾਂ ਕਿ ਆਸਟ੍ਰੇਲੀਆ ਦੇ ਵਿੱਚ ਵੀ ਥੋੜੀ ਬਹੁਤੀ ਜਿਹੜੀ ਉਥਲ ਪੁਥਲ ਆ ਉਹ ਕਰੋਨਾ ਕਰਕੇ ਵੀ ਮਚੀ ਹੋਈ ਹੈ, ਤੇ ਕਰੋਨਾ ਦੇ ਨਾਲ ਨਾਲ ਜਿਵੇਂ ਕਹਿੰਦੇ ਹੁੰਦੇ ਆ ਵੀ ਜਿਹੜੀਆਂ ਪਾਰਟੀਆਂ ਨੇ, ਕਿਉਂਕਿ ਕੁਛ ਜਿਹੜੀਆਂ ਸਟੇਟਸ ਨੇ ਉਹਨਾਂ ਦੇ ਵਿੱਚ ਲੇਬਰ ਪਾਰਟੀ ਦੀ ਸਰਕਾਰ ਹੈ, ਕੁਛ ਸਟੇਟਸ ਜਿਹੜੀਆਂ ਉਹਨਾਂ ਦੇ ਵਿੱਚ ਫੈਡਰਲ ਜਿਹੜੀ ਗਵਰਨਮੈਂਟ ਉਹਨਾਂ ਦੀ ਲਿਬਰਲ ਦੀ ਸਰਕਾਰ ਹੈ। ਸੋ ਇਸ ਕਰਕੇ ਆਪਸ ਦੇ ਵਿੱਚ ਉਹ ਜਿਹੜਾ ਇੱਕ ਤਣਾਅ ਜਿਹਾ ਆ ਉਹ ਵੀ ਕਈ ਵਾਰ ਅਸਲ ਦੇ ਵਿੱਚ ਭਾਵੇਂ ਪਾਰਟੀਆਂ ਦਾ ਆਪਸ ਦੇ ਵਿੱਚ ਇੰਨਾ ਨਾ ਹੋਵੇ ਪਰ ਮੀਡੀਆ ਦੇ ਜ਼ਰੀਏ ਬਹੁਤ ਜ਼ਿਆਦਾ ਉਭਰ ਕੇ ਸਾਹਮਣੇ ਆ ਜਾਂਦਾ, ਤੇ ਇਸ ਤਰ੍ਹਾਂ ਦੀ ਵੀ ਜਿਹੜੀ ਇੱਕ ਖਿੱਚ ਖਿਚਾਅ ਜਿਹੜਾ ਆ ਉਹ ਬਣਿਆ ਹੋਇਆ। ਪਰ ਨਾਲੋ ਨਾਲ ਦੱਸਦੀ ਜਾਵਾਂ ਵੀ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਵਿੱਚ ਜਿਹੜਾ ਇੱਕ ਰੋਡ ਮੈਪ ਹੈ ਉਹ ਰੈਸਟ੍ਰਿਕਸ਼ਨਸ ਵਾਲਾ, ਜਿਹੜੀਆਂ ਕਰੋਨਾ ਕਰਕੇ ਲੋਕਡਾਊਨ ਕਰਕੇ ਲੱਗੀਆਂ ਹੋਈਆਂ ਸੀਗੀਆਂ, ਉਹ ਰੋਡ ਮੈਪ ਜ਼ਰੂਰ ਸਾਡੇ ਪ੍ਰੀਮੀਅਰ ਸਾਹਿਬ ਨੇ ਯਾਨੀ ਸਾਡਾ ਜਿਹੜੇ ਮੁੱਖ ਮੰਤਰੀ ਉਹਨਾਂ ਨੇ ਸਾਂਝਾ ਕਰ ਦਿੱਤਾ ਸੀ ਲੋਕਾਂ ਦੇ ਨਾਲ, ਪਰ ਲੋਕ ਜਿਹੜੇ ਉਹਨਾਂ ਨੂੰ ਤਸੱਲੀ ਨਹੀਂ ਹੋਈ, ਕਿਉਂਕਿ ਜਿਹੜਾ ਰੋਡ ਮੈਪ ਇਹ ਦੱਸਿਆ ਗਿਆ ਕਿ ਨੈਸ਼ਨਲ ਪਲਾਨ ਜਿਹੜਾ ਆ ਅਸਲ ਦੇ ਵਿੱਚ ਉਹਦੇ ਹਿਸਾਬ ਦੇ ਨਾਲ ਇਹ ਰੋਡ ਮੈਪ ਸਾਂਝਾ ਕੀਤਾ ਗਿਆ, ਤੇ ਉਹਦੇ ਅਨੁਸਾਰ ਹੀ ਜਿਹੜੀਆਂ ਕੁਛ ਰੈਸਟ੍ਰਿਕਸ਼ਨਸ ਦੇ ਵਿੱਚ ਜਿਹੜੀ ਈਜ਼ ਆ ਰਿਆਇਤ ਆ ਉਹ ਦਿੱਤੀ ਜਾਣੀ ਆ ਲੋਕਡਾਊਨ ਦੀਆਂ। ਪਰ ਜੋ ਰੋਡ ਮੈਪ ਦੱਸਦਾ ਹੈ ਉਹਦੇ ਵਿੱਚ ਅਜੇ ਵੀ ਇਹੀ ਪਤਾ ਲੱਗਦਾ ਕਿ 26 ਸਤੰਬਰ ਤੋਂ ਬਾਅਦ ਵੀ ਅਜੇ ਜਿਹੜੇ ਵਿਕਟੋਰੀਅਨ ਆ ਉਹ ਆਪਣੇ ਜਾਣ ਪਛਾਣ ਵਾਲਿਆਂ ਦੇ ਨਾਲ ਮਿਲ ਤਾਂ ਸਕਣਗੇ ਪਰ ਬਹੁਤ ਘੱਟ ਗਿਣਤੀ ਦੇ ਵਿੱਚ ਆ, 5 ਲੋਕ ਹੀ ਜਿਹੜੇ ਬਾਹਰ ਇਕੱਠੇ ਹੋ ਸਕਣਗੇ, ਤੇ ਉਧਰ 5 ਅਕਤੂਬਰ ਤੋਂ ਬਾਅਦ ਜਿਹੜੇ ਸਕੂਲ ਆ ਉਹ ਦੁਬਾਰਾ ਖੁੱਲਣਗੇ, ਕਿਉਂਕਿ 5 ਅਕਤੂਬਰ ਨੂੰ ਜਿਹੜਾ ਗੈਟ ਆ ਇੱਕ ਟੈਸਟ ਹੁੰਦਾ ਆ, ਪੇਪਰ ਹੁੰਦਾ ਆ 12ਵੀਂ ਵਾਲੇ ਵਿਦਿਆਰਥੀਆਂ ਦਾ। ਸੋ ਉਹ ਜਿਹੜਾ ਪੇਪਰ ਆ 5 ਅਕਤੂਬਰ ਨੂੰ ਹੋਣਾ, ਤਾਂ ਉਸ ਦਿਨ ਤੋਂ ਜਿਹੜੇ ਬੱਚੇ ਆ 12ਵੀਂ ਵਾਲੇ ਉਹ ਸਕੂਲ ਵਾਪਸੀ ਕਰ ਸਕਣਗੇ, ਤੇ 6 ਅਕਤੂਬਰ ਤੋਂ ਉਹਨਾਂ ਦੀ ਜਿਹੜੀ ਆਨ ਸਾਈਟ ਲਰਨਿੰਗ ਆ, ਕਿਉਂਕਿ ਉਹਨਾਂ ਦਾ ਬਹੁਤ ਥੋੜਾ ਸਮਾਂ ਰਹਿ ਗਿਆ ਆ 12ਵੀਂ ਵਾਲੇ ਬੱਚਿਆਂ ਦਾ, ਵੀਕਲ ਵਾਲੇ ਬੱਚਿਆਂ ਦਾ, ਸੋ ਉਹ ਵਿਦਿਆਰਥੀ ਜਿਹੜੇ ਉਹ ਵੀ ਸਕੂਲਾਂ ਦੇ ਵਿੱਚ ਵਾਪਸੀ ਕਰ ਸਕਣਗੇ, ਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਫਾਈਨਲ ਇਮਤਿਹਾਨ ਆ ਉਹ ਵੀ ਸ਼ੁਰੂ ਹੋ ਜਾਣੇ ਆ। ਸੋ ਇਸ ਕਰਕੇ ਉਹਨਾਂ ਦੇ ਲਈ ਇਹ ਜਿਹੜਾ ਰੋਡ ਮੈਪ ਦਿੱਤਾ ਗਿਆ 5 ਅਕਤੂਬਰ ਤੋਂ ਕਲਾਸਾਂ ਸ਼ੁਰੂ ਕਰ ਸਕਣਗੇ, ਤੇ ਉਧਰ 18 ਅਕਤੂਬਰ ਤੋਂ ਜਿਹੜੇ ਪ੍ਰੈਪ ਦੇ ਸਟੂਡੈਂਟ ਆ ਉਹ 3 ਦਿਨਾਂ ਦੇ ਲਈ ਸਕੂਲਾਂ ਦੇ ਵਿੱਚ ਕਲਾਸਾਂ ਲਾਉਣ ਦੇ ਲਈ ਹਾਜ਼ਰ ਹੋ ਜਾਣਗੇ 18 ਅਕਤੂਬਰ ਤੋਂ ਬਾਅਦ, ਤੇ ਜਿਹੜੀ ਈਅਰ 1 ਤੇ ਈਅਰ 2 ਦੇ ਜਿਹੜੇ ਵਿਦਿਆਰਥੀ ਆ ਉਹ ਵੀ 2 ਦਿਨਾਂ ਦੇ ਲਈ ਹਫ਼ਤੇ ਦੇ ਵਿੱਚ ਸਕੂਲ ਜਾਣ ਯੋਗ ਹੋ ਸਕਣਗੇ 18 ਅਕਤੂਬਰ ਤੋਂ ਬਾਅਦ, ਤੇ 26 ਅਕਤੂਬਰ ਤੋਂ ਬਾਅਦ ਜਦੋਂ 2 ਵੈਕਸੀਨੇਸ਼ਨ ਦੀਆਂ ਡੋਜ਼ਿਸ ਜਿਹੜੇ ਲੋਕ ਲਗਾ ਚੁੱਕੇ ਹੋਣਗੇ, ਜਦੋਂ 70% ਜਿਹੜੇ ਲੋਕ ਆ ਉਹ ਵੈਕਸੀਨੇਟਡ ਹੋ ਗਏ ਹੋਣਗੇ, ਤਾਂ ਥੋੜੀਆਂ ਜਿਹੀਆਂ ਹੋਰ ਰਿਆਇਤਾਂ ਜਿਹੜੀਆਂ ਆ ਉਹ ਦਿੱਤੀਆਂ ਜਾਣੀਆਂ ਆ। ਇੱਕ ਤਾਂ ਕਹਿੰਦੇ ਵੀ ਕਰਫਿਊ ਜਿਹੜਾ ਆ ਉਹ ਹੁਣ ਨਹੀਂ ਰਹੂਗਾ 26 ਅਕਤੂਬਰ ਤੋਂ ਬਾਅਦ, ਤੇ ਕਿਸੇ ਵੀ ਕਾਰਨ ਕਰਕੇ ਤੁਸੀਂ ਘਰ ਛੱਡ ਸਕਦੇ ਹੋ, ਤੇ ਜਿਹੜੇ ਫੁੱਲੀ ਵੈਕਸੀਨੇਟਡ ਜਿਹੜੇ ਪੀਪਲ ਹੋਊਗੇ 10 ਜਣੇ ਜਿਹੜੇ ਆ ਉਹ ਇਕੱਠੇ ਹੋ ਸਕਦੇ ਆ ਆਊਟਡੋਰ ਲਈ ਅਜੇ ਵੀ। ਸੋ ਜਿਹੜੀਆਂ ਰਿਆਇਤਾਂ ਦਿੱਤੀਆਂ ਗਈਆਂ ਇਹ ਵੀ ਇੱਕ ਭੁਲੇਖਾ ਜਿਹਾ ਹੀ ਹੈ, ਜਿਵੇਂ ਲੱਗਦਾ ਨਹੀਂ ਆ ਕਿ ਰਿਆਇਤ ਜਿਹੜੀ ਉਹ ਅਸਲ ਦੇ ਵਿੱਚ ਮਿਲੀ ਆ। ਪਬਸ ਕਲੱਬਸ ਜਿਹੜੇ ਆ ਉਹ ਖੋਲ ਦਿੱਤੇ ਜਾਣਗੇ ਫੁੱਲੀ ਵੈਕਸੀਨੇਟਡ ਜਿਹੜੇ ਲੋਕ ਆ ਉਹਨਾਂ ਦੇ ਲਈ, ਤੇ 50 ਲੋਕ ਜਿਹੜੇ ਆ ਉਹ ਆਊਟਡੋਰ ਇਕੱਠੇ ਹੋ ਸਕਣਗੇ ਉੱਥੇ, ਤੇ ਵੈਡਿੰਗ ਤੇ ਫਿਊਨਰਲਸ ਜਿਹੜੇ ਆ ਉਹ ਵੀ 50 ਲੋਕਾਂ ਦੀ ਗਿਣਤੀ ਦੇ ਲਈ ਖੁੱਲ ਜਾਣਗੇ ਆਊਟਡੋਰ ਦੇ ਲਈ। ਸੋ ਇਨਡੋਰਸ ਅਜੇ ਵੀ ਬਹੁਤ ਸਾਰੀਆਂ ਪਾਬੰਦੀਆਂ ਆ, ਤੇ ਸਾਰੇ ਜਿਹੜੇ ਬੱਚੇ ਆ ਉਹ ਵਾਪਸ ਆ ਜਾਣਗੇ ਆਪਣੇ ਸਕੂਲਾਂ ਦੇ ਵਿੱਚ ਆਨ ਸਾਈਟ ਲਰਨਿੰਗ ਦੇ ਲਈ ਪਾਰਟ ਟਾਈਮ, ਨਾ ਕਿ ਫੁੱਲ ਟਾਈਮ। ਸੋ ਬਹੁਤ ਤਰ੍ਹਾਂ ਦੇ ਅਜੇ ਵੀ ਭੁਲੇਖੇ ਆ, ਅਜੇ ਵੀ ਇਹ ਕਿਹਾ ਜਾ ਰਿਹਾ 80% ਜਿਹੜੇ ਲੋਕ ਆ ਜਦੋਂ ਫੁਲੀ ਵੈਕਸੀਨੇਟਡ ਹੋ ਜਾਣਗੇ ਉਹਨਾਂ ਦੇ ਲਈ ਹੋਰ ਰਿਆਇਤਾਂ ਜਿਹੜੀਆਂ ਦਿੱਤੀਆਂ ਜਾਣਗੀਆਂ, ਪਰ ਇਹ ਭੁਲੇਖਾ ਜਿਹੜਾ ਲਗਾਤਾਰ ਬਣਿਆ ਹੋਇਆ। ਸੋ ਇਹ ਤਾਂ ਸੀ ਚਲੋ ਇੱਕ ਪਾਸੇ ਦੀ ਗੱਲ ਵੀ, ਕੋਵਿਡ ਕਰਕੇ ਰੈਸਟ੍ਰਿਕਸ਼ਨ ਜਿਹੜੀਆਂ ਇਹਨਾਂ ਦੇ ਵਿੱਚ ਚੀਜ਼ ਦਿੱਤੀ ਜਾਣੀ, ਰਿਆਇਤ ਦਿੱਤੀ ਜਾਣੀ ਆ। ਦੂਜੇ ਪਾਸੇ ਇੱਥੇ ਬਹੁਤ ਵੱਡਾ ਇੱਕ ਹੋਰ ਮਸਲਾ ਜਿਹੜਾ ਉਹ ਖੜਾ ਹੋ ਗਿਆ ਹੈ ਕੰਸਟਰਕਸ਼ਨ ਵਰਕਰਸ ਦਾ। ਕੰਸਟਰਕਸ਼ਨ ਵਰਕਰਸ ਦੇ ਵੱਲੋਂ ਜਿਹੜਾ ਵਿਰੋਧ ਆ ਕੀਤਾ ਜਾ ਰਿਹਾ ਲਗਾਤਾਰ, ਤੇ ਉਸ ਪ੍ਰੋਟੈਸਟ ਦੇ ਕਾਰਨ ਕੰਸਟਰਕਸ਼ਨ ਵਰਕ ਜਿਹੜਾ ਆ ਉਹ 2 ਹਫ਼ਤਿਆਂ ਦੇ ਲਈ ਰੋਕੇ ਜਾਣ ਦਾ ਜਿਹੜਾ ਐਲਾਨ ਹੈ ਉਹ ਵੀ ਕੀਤਾ ਜਾ ਰਿਹਾ ਆ। ਸੋ ਇਸ ਕਰਕੇ ਇੱਥੇ ਜਿਹੜੀ ਇਸ ਤਰ੍ਹਾਂ ਜਿਹੜੀ ਖਲਬਲੀ ਆ ਸਾਡੀ ਖਾਸ ਤੌਰ ਤੇ ਵਿਕਟੋਰੀਆ ਸਟੇਟ ਦੇ ਵਿੱਚ ਕਾਫੀ ਮਚੀ ਹੋਈ ਹੈ, ਤੇ ਮੈਂ ਚਾਹਾਂਗੀ ਵੀ ਹੁਣ ਜਿਹੜੀ ਇਹ ਖਲਬਲੀ ਮੈਂ ਤੁਹਾਡੇ ਨਾਲ ਸਾਂਝੀ ਕਰਤੀ ਆ, ਇਹਦੇ ਉੱਤੇ ਹੋਰ ਵਿਸਥਾਰ ਦੇ ਵਿੱਚ ਮੈਂ ਨਾ ਜਾਵਾਂ, ਪਰ ਤੁਸੀਂ ਜ਼ਰੂਰ ਦੱਸੋ ਕਿ ਜਿਹੜੀ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਜਿਹੜੀ ਖਲਬਲੀ ਮਚੀ ਸੀ ਉਹ ਹੁਣ ਸ਼ਾਂਤ ਹੋਈ ਹੈ ਕਿ ਨਹੀਂ।
ਦੇਖੋ ਪਹਿਲਾਂ ਤਾਂ ਜਿਹੜਾ ਤੁਸੀਂ ਕੋਵਿਡ ਵਾਲਾ ਬੜੀ ਵਧੀਆ ਜਾਣਕਾਰੀ ਦਿੱਤੀ ਹੈ, ਕੋਵਿਡ ਦੀ ਮੈਂ ਥੋੜੀ ਜਾਣਕਾਰੀ ਮੈਂ ਵੀ ਦੇ ਦਿਆਂ।
ਜ਼ਰੂਰ।
ਦਿੱਲੀ ਦੇ ਵਿੱਚ ਜਿਹੜੇ ਸਕੂਲਾਂ ਨੂੰ ਫਿਰ ਪਹਿਲਾਂ ਦੀ ਤਰ੍ਹਾਂ ਖੋਲਣ ਦੇ ਲਈ ਇੱਕ ਪਟੀਸ਼ਨ ਜਿਹੜੀ ਦਾਇਰ ਕੀਤੀ ਗਈ ਸੀ
ਜੀ,
ਉਹ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀ ਹੈ ਔਰ ਤੇ ਕਿਹਾ ਕਿ ਵਿਦਿਆਰਥੀ ਜਿਹੜੇ ਪੜ੍ਹਾਈ ਤੇ ਧਿਆਨ ਦੇਣ, ਸਕੂਲ ਕਦੋਂ ਖੋਲੇ ਜਾਣ ਇਹ ਸੂਬੇ ਨੇ ਦੇਖਣਾ
ਜੀ।
ਔਰ ਇਹ ਪਟੀਸ਼ਨ 12ਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਦਾਇਰ ਕੀਤੀ ਸੀ, ਉਹਨੇ ਕਿਹਾ ਸੀਗਾ ਕਿ ਸਕੂਲਾਂ ਨੂੰ ਪੁਖਤਾ ਸੁਰੱਖਿਆ ਉਪਾਅ ਦੇ ਨਾਲ ਖੋਲਿਆ ਜਾਵੇ
ਜੀ।
ਔਰ ਅਦਾਲਤ ਨੇ ਇਹ ਵੀ ਕਿਹਾ ਸੀਗਾ ਕਿ ਦੇਸ਼ ਦੇ ਵਿੱਚ ਜਿਹੜਾ ਟੀਕਾਕਰਨ ਹੋ ਰਿਹਾ ਤੇ ਹੁਣ ਸਾਡੇ ਕੋਲ ਐਸੀਆਂ ਰਿਪੋਰਟਾਂ ਨੇ ਜਿਹੜੀਆਂ ਦੱਸਦੀਆਂ ਨੇ ਕਿ ਜਿਹੜੀ ਆਪਣੀ ਲਾਗ ਦਰ ਹੈ ਉਸ ਦੀ ਪ੍ਰਵਿਰਤੀ ਦੇ ਉੱਤੇ ਅਸਰ ਨਹੀਂ ਪਏਗਾ ਔਰ ਬੱਚਿਆਂ ਨੂੰ ਹਾਲੇ ਟੀਕਾ ਨਹੀਂ ਲਗਾਇਆ ਜਾ ਸਕਦਾ, ਕਿਉਂਕਿ ਕਈ ਅਧਿਆਪਕ ਵੀ ਬੱਚੇ ਨੇ ਜਿਨ੍ਹਾਂ ਨੇ ਟੀਕਾ ਨਹੀਂ ਲਗਵਾਇਆ
ਜੀ।
ਤੇ ਉਹਨਾਂ ਨੇ ਆਖਿਆ ਸੀ ਕਿ ਅਜੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਰੇ ਬੱਚਿਆਂ ਨੂੰ ਸਕੂਲ ਭੇਜਿਆ ਜਾਵੇ
ਜੀ।
ਸੋ ਵਿਦਿਆਰਥੀ ਪੜ੍ਹਾਈ ਕਰਨ, ਸਕੂਲ ਖੋਲਣ ਦਾ ਫੈਸਲਾ ਸੂਬਾ ਸਰਕਾਰ ਕਰੇਗੀ, ਸੁਪਰੀਮ ਕੋਰਟ ਨੇ ਇਹ ਹੁਕਮ ਦਿੱਤਾ। ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਪੰਜਾਬ ਦੀ ਕਾਂਗਰਸ ਦੀ ਸਿਆਸਤ ਦੇ ਵਿੱਚ ਹੈਰਾਨੀ ਇਸ ਗੱਲ ਦੀ ਹੈ ਕਿ ਬਹੁਤ ਸਾਰੀਆਂ ਜਿਹੜੀਆਂ ਗੱਲਾਂ, ਬਹੁਤ ਸਾਰੀਆਂ ਖ਼ਬਰਾਂ ਜਦੋਂ ਟਰੈਵਲ ਕਰ ਰਹੀਆਂ ਸਨ, ਕਿਤੇ ਸੁਨੀਲ ਜਾਖੜ ਦੇ ਘਰ ਦੇ ਵਿੱਚ ਗੁਲਦਸਤੇ ਲੈ ਕੇ MLA ਪਹੁੰਚੇ ਸੀ, ਕਿਤੇ ਆਪਣੇ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਪਹੁੰਚੇ ਸੀ, ਕਿਤੇ ਅੰਬਿਕਾ ਸੋਨੀ ਦਿੱਲੀ ਦੇ ਵਿੱਚ ਜਿਹੜੀ ਬੈਠੇ ਨੇ ਉਹਨਾਂ ਦੇ ਘਰ ਪਹੁੰਚੇ ਸੀ, ਤਾਂ ਉਦੋਂ ਬਾਅਦ ਉਹ ਹੁੰਦਾ ਹੁੰਦਾ ਕਿਤੇ ਜਾ ਕੇ ਚਰਨਜੀਤ ਸਿੰਘ ਚੰਨੀ ਦਾ ਅਖੀਰ ਤੱਕ ਨਾਮ ਨਹੀਂ ਸੀ, ਸੁਖਜਿੰਦਰ ਸਿੰਘ ਰੰਧਾਵਾ ਨੂੰ ਸਾਰਾ ਮੀਡੀਆ ਮੁੱਖ ਮੰਤਰੀ ਬਣਾ ਰਿਹਾ ਸੀਗਾ ਔਰ ਚਰਨਜੀਤ ਸਿੰਘ ਚੰਨੀ ਨੂੰ ਹੁਣ ਜਦੋਂ ਮੁੱਖ ਮੰਤਰੀ ਬਣਾ ਦਿੱਤਾ ਗਿਆ ਹੈ ਉਦੋਂ ਕਾਂਗਰਸ ਦੇ ਵੱਡੇ ਆਗੂਆਂ ਨੂੰ ਇਹ ਗੱਲ ਹਲੇ ਵੀ ਹਜ਼ਮ ਨਹੀਂ ਹੋ ਰਹੀ, ਹਜੇ ਵੀ ਉਹਨਾਂ ਨੂੰ ਯਕੀਨ ਨਹੀਂ ਆ ਰਿਹਾ
ਜੀ।
ਹੁਣ ਦੇਖੋ ਵੀ ਕੱਲ ਸੁਨੀਲ ਜਾਖੜ ਜਿਹੜੇ ਨਾ ਤਾਂ ਮੈਂਬਰ ਪਾਰਲੀਮੈਂਟ ਨੇ ਨਾ ਉਹ ਵਿਧਾਇਕ ਨੇ, ਉਹਨਾਂ ਨੇ ਕੱਲ ਅੰਬਿਕਾ ਸੋਨੀ ਦੇ ਉੱਤੇ ਵੀ ਇਹ ਨਾਮ ਮਤਲਬ ਇਲਜ਼ਾਮ ਲਾ ਦਿੱਤਾ ਵੀ ਅੰਬਿਕਾ ਸੋਨੀ ਨੇ ਇਹ ਕਿਹਾ ਸੀਗਾ ਵੀ ਇੱਕ ਤਾਂ ਬੰਦਾ ਇਲੈਕਟਡ ਹੋਵੇ, ਦੂਜਾ ਬੰਦਾ ਸਿੱਖ ਹੋਵੇ
ਜੀ।
ਉਹਨਾਂ ਨੇ ਆਖਿਆ ਵੀ ਕਾਂਗਰਸ ਦੀ ਵੱਡੀ ਆਗੂ ਹੈ ਜਿਹੜੀ, ਉਸ ਨੇ ਪੰਜਾਬ ਦੀ ਇਸ ਅਹੁਦੇ ਨੂੰ ਜਾਤ ਦੇ ਵਿੱਚ ਵੰਡਣ ਦੇ ਲਈ ਪੰਜਾਬ ਨੂੰ ਬਦਨਾਮ ਕੀਤਾ ਤੇ ਇਹਦੇ ਲਈ ਮਾਫ਼ੀ ਮੰਗਣੀ ਚਾਹੀਦੀ ਹੈ। ਭਾਵੇਂ ਸੁਨੀਲ ਜਾਖੜ ਨੇ ਅੰਬਿਕਾ ਸੋਨੀ ਦਾ ਨਾਮ ਨਹੀਂ ਲਿਆ, ਲੇਕਿਨ ਉਹਨਾਂ ਨੇ ਤਰਕ ਦਿੱਤਾ ਕਿ ਕਾਂਗਰਸ ਦੀ ਜਿਹੜੀ ਵਿਚਾਰਧਾਰਾ ਉਹ ਧਰਮ ਨਿਰਪੱਖ ਦੀ ਰਹੀ ਹੈ, ਤੇ ਨਾਲ ਹੀ ਉਹਨਾਂ ਨੇ ਆਖਿਆ ਕਿ ਜਦੋਂ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਨੂੰ ਬਣਾਇਆ ਸੀਗਾ ਸੂਬਾ ਪ੍ਰਧਾਨ ਤੇ ਉਦੋਂ ਇਹਨਾਂ ਨੇ ਕਿਉਂ ਨਹੀਂ ਸਵਾਲ ਕੀਤਾ
ਜੀ।
ਤੇ ਨਾਲ ਹੀ ਉਹਨਾਂ ਨੇ ਆਖਿਆ ਕਿ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਡਾਕਟਰ ਮਨਮੋਹਨ ਸਿੰਘ ਨੂੰ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਸੀ ਉਦੋਂ ਇਹ ਸਵਾਲ ਕਿਉਂ ਨਹੀਂ ਚੁੱਕਿਆ
ਜੀ।
ਸੁਨੀਲ ਜਾਖੜ ਆਪਣੇ ਆਪ ਨੂੰ ਬੜੇ ਧੜੱਲੇਦਾਰ ਆਗੂ ਕਹਾਉਂਦੇ ਨੇ, ਲੇਕਿਨ ਉਸ ਤੋਂ ਬਾਅਦ ਹਰੀਸ਼ ਰਾਵਤ ਕਾਂਗਰਸ ਦੇ ਜਿਹੜੇ ਇੰਚਾਰਜ ਨੇ ਤੇ ਜਿਹੜੇ ਉਥੋਂ ਅਬਜ਼ਰਵਰ ਅਜੇ ਮਾਕਨ ਤੇ ਹਰੀਸ਼ ਚੌਧਰੀ, ਜਦੋਂ ਉਹਨਾਂ ਨੂੰ ਪੰਜਾਬ ਭੇਜਿਆ ਗਿਆ ਤਾਂ ਉਹਨਾਂ ਨੇ ਕਾਂਗਰਸ ਦੇ ਜਿਹੜੇ MLAs ਨੂੰ ਪੁੱਛਿਆ ਵੀ ਦੱਸੋ, ਕੱਲੇ ਕੱਲੇ ਨੂੰ ਪੁੱਛਿਆ ਵੀ ਕਿਹੜਾ ਮੁੱਖ ਮੰਤਰੀ ਹੋਣਾ ਚਾਹੀਦਾ। ਪਹਿਲਾਂ ਉਹਨਾਂ ਨੂੰ ਪੁੱਛਿਆ ਵੀ ਜੱਟ ਸਿੱਖ, ਜੇ ਜੱਟ ਸਿੱਖ ਬਰਾਦਰੀ ਚਲਾਉਂਦੇ ਆ ਤਾਂ ਉਹਨਾਂ ਨੇ ਜ਼ਿਆਦਾਤਰ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਉੱਤੇ ਉਂਗਲ ਮਤਲਬ ਰੱਖੀ ਵੀ ਇਹਨੂੰ ਬਣਾਓ, ਕਿਉਂਕਿ ਪਿਛਲੇ ਦਿਨੀ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਬਾਜਵਾ, ਕੁਲਵੀਰ ਸਿੰਘ ਜੀਰਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਇਹ ਸਾਰੇ ਬੰਦਿਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਮੋਰਚਾ ਖੋਲਿਆ ਹੋਇਆ ਸੀ। ਤਾਂ ਦੂਜੇ ਪਾਸੇ ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਕਾਂਗੜ, ਰਵਨੀਤ ਸਿੰਘ ਬਿੱਟੂ ਔਰ ਇਹਦੇ ਨਾਲ ਹੀ ਰਾਣਾ ਸੋਢੀ, ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰੋਟੈਕਟ ਕੀਤਾ ਸੀਗਾ, ਕੈਪਟਨ ਅਮਰਿੰਦਰ ਸਿੰਘ ਦੇ ਹੱਕ ਚ ਖੜੇ ਹੋਏ ਸੀ। ਤਾਂ ਉਦੋਂ ਇਹ ਚਰਚਾ ਚੱਲਦੀ ਸੀ ਕਿ ਜੇਕਰ ਸਾਰੇ ਕਾਂਗਰਸੀ ਇੱਕ ਮੁੱਠ ਹੋ ਜਾਣ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਸਿਆਸੀ ਭਵਿੱਖ ਆ ਉਹ ਖਤਰੇ ਚ ਪੈ ਸਕਦਾ ਹੈ। ਔਰ ਉਸ ਤੋਂ ਬਾਅਦ ਫਿਰ ਗੱਲ ਆ ਗਈ ਕਿ ਰਾਹੁਲ ਗਾਂਧੀ ਨੂੰ ਕੁਝ ਦਿਨ ਪਹਿਲਾਂ ਚਰਨਜੀਤ ਸਿੰਘ ਚੰਨੀ ਇੱਕ ਹੈਲੀਕਾਪਟਰ ਦੇ ਵਿੱਚ 2 ਘੰਟਿਆਂ ਦਾ ਉਹਨਾਂ ਦਾ ਸਫ਼ਰ ਸੀ ਆਉਣ ਜਾਣ ਹੋਇਆ। ਤਾਂ ਉਦੋਂ ਚਰਨਜੀਤ ਸਿੰਘ ਚੰਨੀ ਰਾਹੁਲ ਗਾਂਧੀ ਦੇ ਬਿਲਕੁਲ ਨੇੜੇ ਰਹੇ, ਗੱਲਾਂ ਬਾਤਾਂ ਹੋਈਆਂ। ਤਾਂ ਉਦੋਂ ਰਾਹੁਲ ਗਾਂਧੀ ਨੇ ਆਪਣਾ ਮਨ ਬਣਾ ਲਿਆ ਸੀਗਾ ਕਿ ਜੇ ਐਸੀ ਮੁੱਖ ਮੰਤਰੀ ਬਣਾਉਣ ਦੀ ਨੌਬਤ ਆਈ, ਕਿਉਂਕਿ ਉਹਦਾ ਕਾਰਨ ਸੀਗਾ ਬੀਜੇਪੀ ਨੇ ਡਿਕਲੇਅਰ ਕਰ ਦਿੱਤਾ ਕਿ ਅਸੀਂ ਐਸੀ ਮੁੱਖ ਮੰਤਰੀ ਬਣਾਉਣਾ ਹੈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ। ਤਾਂ ਉਸ ਤੋਂ ਪਹਿਲਾਂ ਰਾਹੁਲ ਗਾਂਧੀ ਨਾਲ ਜਦੋਂ ਇਹਨਾਂ ਦੀ ਮੁਲਾਕਾਤ ਹੋ ਚੁੱਕੀ ਸੀ ਤਾਂ ਉਦੋਂ ਰਾਹੁਲ ਗਾਂਧੀ ਦੇ ਮਨ ਦੇ ਵਿੱਚ ਇਹ ਜ਼ਰੂਰ ਗੱਲ ਕਿਤੇ ਬਣ ਗਈ ਕਿ ਹੁਣ ਜੇ ਕੋਈ ਰਾਜਨੀਤੀ ਦੇ ਵਿੱਚ, ਪੰਜਾਬ ਦੀ ਰਾਜਨੀਤੀ ਦੇ ਵਿੱਚ ਕੋਈ ਬੰਦਾ ਅਮਰਿੰਦਰ ਸਿੰਘ ਦੇ ਖਿਲਾਫ਼ ਕੋਈ ਵੱਡਾ ਚਿਹਰਾ ਬਣ ਸਕਦਾ, ਤੇ ਦੂਜੇ ਪਾਸੇ ਬੀਜੇਪੀ ਨੇ ਜਿਹੜੀ ਇਹ ਪੱਤਾ ਖੇਡਿਆ ਤਾਂ ਆਮ ਆਦਮੀ ਪਾਰਟੀ ਨੇ ਕਿਹਾ ਕਿ ਅਸੀਂ ਉਪ ਮੁੱਖ ਮੰਤਰੀ ਦਲਿਤ ਬਣਾਵਾਂਗੇ, ਤੇ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਸਮਝੌਤਾ ਵੀ ਇਸ ਕਰਕੇ ਕੀਤਾ ਕਿ ਦਲਿਤ ਭਾਈਚਾਰੇ ਦੀ ਜਿਹੜੀ ਵੋਟ ਹੈਗੀ ਹੈ ਉਸ ਨੂੰ ਕਿਸੇ ਤਰੀਕੇ ਨਾਲ ਕੈਸ਼ ਕੀਤਾ ਜਾ ਸਕੇ। ਸੋ ਇਹ ਦੋਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਜਦੋਂ ਭਾਜਪਾ ਨੇ ਸਭ ਤੋਂ ਪਹਿਲਾਂ ਇਹ ਮੁੱਦਾ ਚੁੱਕਿਆ ਸੀਗਾ ਤਾਂ ਉਦੋਂ ਕਾਂਗਰਸ ਹਾਈ ਕਮਾਂਡ ਨੇ ਇਹ ਗੱਲ ਸੋਚ ਲਈ ਕਿ ਦੂਜਾ ਜਿਹੜਾ ਮੁੱਖ ਮੰਤਰੀ ਹੋਏਗਾ ਜੇ ਸੁਖਜਿੰਦਰ ਸਿੰਘ ਰੰਧਾਵੇ ਤੇ ਗੱਲ ਨਹੀਂ ਬਣਦੀ ਤਾਂ ਫੇਰ ਅਸੀਂ ਚਰਨਜੀਤ ਸਿੰਘ ਚੰਨੀ ਬਾਰੇ ਸੋਚ ਸਕਦੇ ਹਾਂ। ਜਦੋਂ ਸੁਖਜਿੰਦਰ ਸਿੰਘ ਰੰਧਾਵਾ ਦੀ ਗੱਲ ਚੱਲੀ ਤਾਂ ਸੁਨੀਲ ਜਾਖੜ ਵੀ ਤਿਆਰ ਹੋ ਗਏ, ਉਹਨਾਂ ਨੇ ਆਖਿਆ ਕਿ ਮੈਨੂੰ ਬਣਾ ਦਿਓ। ਉਦੋਂ ਬਾਅਦ ਅੰਬਿਕਾ ਸੋਨੀ ਨੇ ਆਖਿਆ ਕਿ ਨਹੀਂ, ਇਲੈਕਟਡ ਬੰਦਾ ਹੋਣਾ ਚਾਹੀਦਾ। ਤਾਂ ਫੇਰ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਪਤਾ ਲੱਗਿਆ ਤਾਂ ਉਹਨਾਂ ਨੇ ਆਖਿਆ ਕਿ ਮੈਂ ਰਾਜ ਸਭਾ ਮੈਂਬਰ ਵੀ ਹਾਂ ਤੇ ਮੈਂ ਸੂਬਾ ਕਾਂਗਰਸ ਕਮੇਟੀ ਦਾ ਪ੍ਰਧਾਨ ਵੀ ਹੈ, ਮੈਨੂੰ ਬਣਾ ਦਿਓ। ਉਦੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਵੀ ਇਹ ਗੱਲ ਪ੍ਰਪੋਜ਼ ਆਪਣੇ ਵੱਲੋਂ ਤਾਂ ਨਹੀਂ ਕੀਤੀ, ਲੇਕਿਨ ਉਹਨਾਂ ਨੇ ਆਖਿਆ ਵੀ ਜੇ ਤੁਸੀਂ ਜੱਟ ਸਿੱਖ ਹੀ ਬਣਾਉਣਾ ਹੈ ਤਾਂ ਫਿਰ ਨਵਜੋਤ ਸਿੰਘ ਸਿੱਧੂ ਕਿਉਂ ਨਹੀਂ ਹੋ ਸਕਦਾ। ਤੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਗਰੁੱਪ ਦੇ ਬੰਦਿਆਂ ਨੂੰ ਕਹਿ ਦਿੱਤਾ, ਜਿਹੜੇ ਇਹਨਾਂ ਦੇ ਆਪਣੇ ਦੇ ਗਰੁੱਪ ਦੇ, ਕਿ ਮੁੱਖ ਮੰਤਰੀ ਦਾ ਸਿਰਫ ਨਾਂ ਹੋਏਗਾ ਮੇਰਾ, ਬਾਕੀ ਕੰਮ ਤੁਸੀਂ ਸੰਭਾਲੋਗੇ। ਤਾਂ ਇਸ ਕਰਕੇ ਉਹਨਾਂ ਨੂੰ ਲੱਗਿਆ, ਜਦੋਂ ਕਾਂਗਰਸ ਨੂੰ ਲੱਗਿਆ ਕਿ ਕੋਈ, ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਨ ਦੇ ਲਈ ਬਹੁਤ ਰੋੜੇ ਅਟਕਾਏ ਸੀ, ਤਾਂ ਉਸ ਮੌਕੇ ਕਾਂਗਰਸ ਪਾਰਟੀ ਨੇ ਇਹ ਜਿਹੜਾ ਪੱਤਾ ਖੇਡਿਆ। ਤੁਸੀਂ ਦੇਖੋ, ਕਿਸਮਤ ਦੇਖੋ ਬੰਦੇ ਦੀ, ਜਿਹੜਾ ਬੰਦਾ ਆਜ਼ਾਦ MC ਜਿੱਤਿਆ, ਜਿਹੜਾ ਬੰਦਾ ਆਜ਼ਾਦ MLA ਜਿੱਤਿਆ 2007 ਦੇ ਵਿੱਚ, MC ਦਾ ਮਤਲਬ ਹੈ ਮਿਊਨਸੀਪਲ ਕਾਰਪੋਰੇਸ਼ਨ ਦਾ ਮੈਂਬਰ, MC ਨੂੰ ਉਲਟ ਕਰੋਗੇ ਤੁਸੀਂ ਤਾਂ ਉਹ ਬਣਦਾ CM, ਜੇ ਤੁਸੀਂ ਡਿਜਿਟ ਉਹਦਾ ਚੇਂਜ ਕਰੋਗੇ। ਹੁਣ ਕਾਂਗਰਸ ਨੇ ਕੀ ਸੋਚਿਆ, ਕਾਂਗਰਸ ਨੇ ਸੋਚਿਆ ਕਿ ਪੰਜਾਬ ਦੇ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਐਵਰੇਜ 32% ਤੋਂ ਲੈ ਕੇ 42% ਤੱਕ ਜਿਹੜੀਆਂ ਹੈਗੀਆਂ SC ਭਾਈਚਾਰੇ ਦੀਆਂ ਵੋਟਾਂ ਹੈਗੀਆਂ, ਔਰ ਇਹ ਇਹ ਜਿਹੜਾ ਅੰਕੜਾ ਹੈਗਾ ਇਹ 2011 ਦੀ ਸੈਂਸਸ ਦਾ ਹੈਗਾ, ਔਰ ਇਹ ਫੋਕਸ ਕੀਤਾ ਹੋਇਆ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ, ਔਰ ਇਹਨਾਂ ਨੂੰ ਲੱਗਦਾ ਕਿ ਵੱਡਾ ਵੋਟ ਬੈਂਕ ਹੈਗਾ ਜਿਹੜਾ ਜੱਟ ਸਿੱਖ ਭਾਈਚਾਰੇ ਦੀ ਵੋਟ ਹੈਗੀ ਹੈ ਉਹ ਹੈਗੀ ਹੈ 25%, ਜਿਹੜੀ SC ਭਾਈਚਾਰੇ ਦੀ ਵੋਟ ਹੈਗੀ ਉਹ 32% ਹੈਗੀ ਹੈ। ਲੇਕਿਨ ਇਹ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੇ ਵਿੱਚ ਇੱਕ ਦਲਿਤ ਭਾਈਚਾਰੇ ਨੂੰ ਨੁਮਾਇੰਦਗੀ ਦਿੱਤੀ ਹੋਵੇ, ਔਰ ਇਸ ਤੋਂ ਪਹਿਲਾਂ ਬੜੀਆਂ ਚਰਚਾਵਾਂ ਚੱਲਦੀਆਂ ਰਹੀਆਂ, ਭਾਜਪਾ ਸਰਕਾਰ ਨੇ ਵੀ ਕੇਂਦਰ ਦੇ ਵਿੱਚ ਇਹ ਗੱਲ ਕਹੀ ਸੀ ਕਿ ਅਸੀਂ ਦਲਿਤ ਆਬਾਦੀ ਨਾਲ ਸਾਡਾ ਸੰਪਰਕ ਹੈਗਾ। ਪਿੱਛੇ ਜਦੋਂ ਕਿਸਾਨੀ ਮੁੱਦਾ ਬਹੁਤ ਪਖਿਆ ਤਾਂ ਉਦੋਂ ਜਦੋਂ ਇਹਨਾਂ ਨੂੰ ਲੱਗਿਆ ਕਿ ਸਾਡੇ ਨਾਲ ਕੋਈ ਗੱਲ ਨਹੀਂ ਕਰਦਾ ਤਾਂ ਉਸ ਮੌਕੇ ਦੇ ਉੱਤੇ ਦਿੱਲੀ ਵਿੱਚ ਬੈਠੇ ਹੋਏ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਵਿਸ਼ੇਸ਼ ਤੌਰ ਦੇ ਉੱਤੇ ਫੋਕਸ ਕੀਤਾ ਸ਼ਡਿਊਲ ਕਾਸਟ ਆਗੂਆਂ ਨੂੰ। ਸ਼ਡਿਊਲ ਕਾਸਟ ਆਗੂਆਂ ਤੋਂ ਇਲਾਵਾ ਉਹਨਾਂ ਨੇ ਉਹਨਾਂ ਵਿਅਕਤੀਆਂ ਨੂੰ ਕੁਛ ਅਹੁਦੇ ਵੀ ਦੇਣੇ ਸ਼ੁਰੂ ਕਰ ਦਿੱਤੇ, ਉਹਨਾਂ ਨੂੰ ਬੁਲਾਉਣਾ ਵੀ ਸ਼ੁਰੂ ਕਰ ਦਿੱਤਾ। ਔਰ ਇਸੇ ਕਰਕੇ ਇਕਬਾਲ ਸਿੰਘ ਲਾਲਪੁਰਾ ਜਿਹੜੇ ਇਹਨਾਂ ਨੂੰ ਹੁਣ ਆਪਣੇ ਨੈਸ਼ਨਲ ਮਿਨੋਰਟੀ ਕਮਿਸ਼ਨ ਦਾ ਜਿਹੜਾ ਚੇਅਰਮੈਨ ਬਣਾਇਆ ਗਿਆ ਉਹ ਵੀ ਉਸੇ ਇਵਜ ਦੇ ਵਿੱਚ ਹੀ ਬਣਾਇਆ ਗਿਆ। ਸੋ ਇਹ ਇੱਕ ਗੱਲ ਹੋਈ ਹੈ। ਦੂਜੀ ਗੱਲ ਇਹ ਹੋਈ ਹੈ ਕਿ ਨਵਜੋਤ ਸਿੰਘ ਸਿੱਧੂ ਤੋਂ ਬਾਅਦ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨਾਲ ਜਦੋਂ ਬਣ ਨਹੀਂ ਰਹੀ ਸੀ, ਉਹਨਾਂ ਦੀ ਆਪਣੇ ਆਪਸ ਦੇ ਵਿੱਚ ਉਹਨਾਂ ਦੀ ਜਿਹੜੀ ਗੱਲਬਾਤ ਨਹੀਂ ਹੋ ਰਹੀ ਸੀ, ਨਵਜੋਤ ਸਿੰਘ ਸਿੱਧੂ ਇਹ ਕਹਿ ਰਿਹਾ ਸੀ ਕਿ ਮੈਂ ਦਰਸ਼ਨੀ ਘੋੜਾ ਨਹੀਂ ਬਣਨਾ ਚਾਹੁੰਦਾ, ਤਾਂ ਉਸ ਮੌਕੇ ਦੇ ਉੱਤੇ ਇਹਦਾ ਜਿਹੜਾ 36 ਦਾ ਅੰਕੜਾ ਇਹਨੂੰ ਵੀ ਠੀਕ ਕਰਨਾ ਸੀ, ਕਿਉਂਕਿ ਸੂਬਾ ਸਰਕਾਰ ਹੈ ਜਿਹੜੀ ਕਾਂਗਰਸ ਦੀ, ਉਸ ਤੋਂ ਕਾਂਗਰਸ ਹਾਈਕਮਾਂਡ ਇੰਨੀ ਕੁ ਦੁਖੀ ਵੀ ਸੀ, ਉਹਨਾਂ ਨੂੰ ਲੱਗਦਾ ਸੀਗਾ ਕਿ ਇਹ ਸਟੇਟ ਅਸੀਂ ਕਿਤੇ ਗੁਆ ਨਾ ਲਈਏ। ਪਰ ਅੱਜ ਦੀ ਘੜੀ ਇਹ ਹੈਗਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਦੇ ਉੱਤੇ, ਸਿਸਵਾਂ ਦੇ ਉੱਤੇ, ਜਿੱਥੇ ਸਿਕਿਉਰਿਟੀ ਵੀ ਘਟਾ ਦਿੱਤੀ ਗਈ ਹੈ, ਜਿੱਥੇ ਉਹ ਮਿਲਣ ਦੇ ਲਈ ਉਤਾਵਲੇ ਵੀ ਨੇ, ਉਹ MLA ਜਿਹੜੇ ਉਹਨਾਂ ਦੇ ਹਿੱਕ ਦਾ ਵਾਲ ਹੋਇਆ ਕਰਦੇ ਸਨ, ਉਹ ਅਫਸਰ ਜਿਹੜਾ 24 ਘੰਟੇ ਉਹਨਾਂ ਦੇ ਨਾਲ ਹੋਇਆ ਕਰਦੇ ਸਨ, ਉਹ ਜਦੋਂ ਕਹਿੰਦੇ ਹੈ ਕਿ ਸਮੁੰਦਰ ਦੇ ਵਿੱਚ ਜਹਾਜ਼ ਡੁੱਬਦਾ ਤੇ ਚੂਹੇ ਪਹਿਲਾਂ ਛਾਲਾਂ ਮਾਰ ਜਾਂਦੇ ਆ। ਸੋ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਿਹੜੇ ਬੰਦੇ ਨੇ ਉਹ ਛਾਲਾਂ ਮਾਰ ਚੁੱਕੇ ਨੇ। ਅੱਜ ਰਾਤ ਤਾਂ ਇਹ ਵੀ ਚਰਚਾ ਚੱਲਦੀ ਸੀ ਵੀ 4 ਮੰਤਰੀਆਂ ਦੀ ਛੁੱਟੀ ਤੈਅ ਹੈ, ਜਿਹਨਾਂ ਚ ਗੁਰਪ੍ਰੀਤ ਸਿੰਘ ਕਾਂਗੜ, ਰਾਣਾ ਗੁਰਮੀਤ ਸਿੰਘ ਸੋਢੀ, ਸਾਧੂ ਸਿੰਘ ਧਰਮਸੋਤ ਔਰ ਬਲਬੀਰ ਸਿੰਘ ਸਿੱਧੂ, ਇਹਨਾਂ ਦੀ ਛੁੱਟੀ ਤੈਅ ਹੈ ਤੇ ਇਹਨਾਂ ਦੀ ਥਾਂ ਦੇ ਉੱਤੇ 4 ਮੰਤਰੀਆਂ ਦੀਆਂ ਪ੍ਰਪੋਜ਼ਲਾਂ ਵੀ ਆ ਚੁੱਕੀਆਂ। ਸੰਗਤ ਸਿੰਘ ਗਿਲਜੀਆ, ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਗਟ ਸਿੰਘ ਸਿੱਧੂ ਔਰ ਇਸ ਤੋਂ ਇਲਾਵਾ ਬ੍ਰਹਮ ਮਹਿੰਦਰਾ ਦਾ ਵੀ ਪਤਾ ਜਿਹੜਾ ਕੱਟਣ ਦੀ ਸੰਭਾਵਨਾ ਹੈਗੀ ਹੈ, ਕਿਉਂਕਿ ਬ੍ਰਹਮ ਮਹਿੰਦਰਾ ਡਿਪਟੀ ਮੁੱਖ ਮੰਤਰੀ ਬਣਦੇ ਬਣਦੇ ਓਮ ਪ੍ਰਕਾਸ਼ ਸੋਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ। ਔਰ ਦੂਸਰਾ ਹੈਗਾ ਗੁਰਕੀਰਤ ਸਿੰਘ ਕੋਟਲੀ। ਇਹ 4 ਦਾ ਮੰਤਰੀ ਮੰਡਲ ਦੇ ਵਿੱਚ ਨਾਮ ਜਿਹੜਾ ਹੈਗਾ ਪ੍ਰਪੋਜ਼ ਕਰ ਰਹੇ ਨੇ, ਲੇਕਿਨ ਰਾਤ ਜਿਹੜੀ ਮੀਟਿੰਗ ਹੋਈ ਹੈ, ਪਹਿਲੀ ਮੀਟਿੰਗ ਹੋਈ ਹੈ ਕੈਬਨਿਟ ਦੀ, ਉਹਦੇ ਵਿੱਚ ਜਿਹੜੇ ਫੈਸਲੇ ਲਏ ਗਏ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਜਿਹੜੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣੇ ਨੇ, ਉਹਨਾਂ ਨੇ ਜਿਹੜੇ ਫੈਸਲੇ ਲਏ ਨੇ, ਔਰ ਉਹਨਾਂ ਫੈਸਲਿਆਂ ਦੇ ਮੱਦੇਨਜ਼ਰ ਉਹਨਾਂ ਨੇ ਇੱਕ ਤਾਂ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਆਪਣੀ ਸੁਰੱਖਿਆ ਘਟਾਉਣੀ ਹੈ। ਕੱਲ ਉਹ ਖੁਦ ਆਪਣੀ ਗੱਡੀ ਲੈ ਕੇ ਨਾਲ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਚਮਕੌਰ ਸਾਹਿਬ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਸਭ ਤੋਂ ਪਹਿਲਾਂ ਗਏ ਜਦੋਂ ਸਹੁੰ ਚੁੱਕੀ ਉਹਨਾਂ ਨੇ, ਔਰ ਉਸ ਤੋਂ ਬਾਅਦ ਉਹਨਾਂ ਨੇ ਸਾਫ਼ ਤੌਰ ਤੇ ਆਖਿਆ ਕਿ 15% ਮੁਲਾਜ਼ਮਾਂ ਦੀਆਂ ਤਨਖਾਹਾਂ ਅਸੀਂ ਵਧਾ ਰਹੇ ਹਾਂ, ਉਹਦਾ ਆਰਡਰ ਪਾਸ ਕਰ ਦਿੱਤਾ ਤੇ ਮੁਲਾਜ਼ਮਾਂ ਨੂੰ ਕਹਿ ਦਿੱਤਾ ਗਿਆ ਕਿ 9 ਵਜੇ ਤੁਸੀਂ ਹਰ ਹਾਲਤ ਦੇ ਵਿੱਚ ਦਫ਼ਤਰਾਂ ਦੇ ਵਿੱਚ ਹੋਣੇ ਚਾਹੀਦੇ ਹੋ, ਤੇ ਪੰਜਾਬ ਸਰਕਾਰ ਜਿਹੜੀ ਹੈ VIP ਕਲਚਰ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਨਾਲ ਹੁਣ ਤੱਕ ਉਹਨਾਂ ਨੇ ਕਿਹਾ ਕਿ ਅਧਿਕਾਰੀ ਤੇ ਜਨਤਾ ਦੇ ਵਿਚਕਾਰ ਜਿਹੜੀਆਂ ਸਮੱਸਿਆਵਾਂ ਸੁਣਨ ਦਾ ਜੁੰਮਾ ਹੈ ਉਹ ਡਿਪਟੀ ਕਮਿਸ਼ਨਰ ਤੇ SSP ਆਪਣੇ ਲੈਵਲ ਤੇ ਕਰਨ, ਕਿਤੇ ਕਿਸੇ ਨੂੰ ਕੋਈ ਦਿੱਕਤ ਨਾ ਆਵੇ। ਔਰ ਨਾਲ ਦੀ ਨਾਲ ਚੰਨੀ ਨੇ ਵੀ ਕਿਹਾ ਕਿ ਪੰਜਾਬ ਦਾ ਹਰ ਆਦਮੀ ਅੱਜ ਪੰਜਾਬ ਦਾ ਮੁੱਖ ਮੰਤਰੀ ਹੈ ਤੇ ਨਾਲ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਲੈਣ ਦਾ ਸਮਾਂ ਵੀ ਜਿਹੜਾ ਹੈਗਾ ਉਹਨਾਂ ਨੇ ਆਖਿਆ ਕਿ ਆ ਗਿਆ। ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਗੱਲ ਕਹੀ ਹੈ ਕਿ ਕਾਨੂੰਨ ਦੇ ਅਨੁਸਾਰ ਜਿੱਥੇ ਇਨਸਾਫ ਹੋਏਗਾ, ਜਿੱਥੇ 2 SIT ਬਣਾ ਦਿੱਤੀਆਂ ਗਈਆਂ ਤਾਂ ਉਸ SIT ਦਾ ਕੋਈ ਨਾ ਕੋਈ ਨਤੀਜਾ ਕੱਢਿਆ ਜਾਏਗਾ। ਅਜੇ ਵੀ ਚਰਚਾ ਹੈਗੀ ਹੈ ਕਿ ਪੰਜਾਬ ਦੇ DGP ਹੈ ਜਿਹੜੇ ਉਹ ਹਟਾ ਕੇ ਨਵੇਂ DGP ਆਪਣੇ ਚਟੋਪਾਧਿਆ ਤੇ ਇੱਕ ਸਹੋਤਾ, ਉਹਨਾਂ ਦੋਨਾਂ ਦਾ ਨਾਮ ਜਿਹੜਾ ਚੱਲ ਰਿਹਾ ਹੈ, ਤੇ ਚੀਫ ਸੈਕਟਰੀ ਜਿਹੜੇ ਵਿਨੀ ਮਹਾਜਨ ਨੇ, ਉਹਨਾਂ ਦੇ ਹਸਬੈਂਡ DGP ਨੇ ਪੰਜਾਬ ਦੇ ਦਿਨਕਰ ਗੁਪਤਾ, ਇਹਨਾਂ ਨੂੰ ਵੀ ਜਲਦ ਹਟਾਉਣ ਦੀਆਂ ਜਿਹੜੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ। ਔਰ ਪਹਿਲੀ ਮੀਟਿੰਗ ਕੱਲ ਰਾਤ ਹੋਈ ਹੈ ਔਰ ਅੱਜ ਹੁਣ ਕੁਛ ਨਾ ਕੁਛ ਜ਼ਰੂਰ ਨਵਾਂ ਹੋਏਗਾ।
ਜੀ ਜੀ ਠੀਕ। ਤੇ ਇਸ ਤੋਂ ਇਲਾਵਾ ਬਿੱਟਾ ਸਾਹਿਬ, ਕਿਸੇ ਹੋਰ ਪੱਖ ਦੇ ਉੱਤੇ ਤੁਸੀਂ ਕੋਈ ਜਾਣਕਾਰੀ ਜਿਹੜੀ ਉਹ ਸਾਂਝੀ ਕਰਨਾ ਚਾਹੁੰਦੇ ਹੋਵੋ?
ਹਾਂ, ਕਹਿੰਦੇ ਆ ਕਿ ਜਿਹੜੀ ਰਾਜਨੀਤੀ ਹੈ ਨਾ ਉਹ ਹਮੇਸ਼ਾ ਉਤਰਾਅ ਚੜਾਅ ਦੀ ਹੁੰਦੀ ਹੈ। ਉਹ ਇਹ ਵੀ ਕਹਿੰਦੇ ਆ ਕਿ ਚੜ੍ਹਦੇ ਸੂਰਜ ਨੂੰ ਸਲਾਮ ਹੁੰਦੀ ਹੈ।
ਬਿਲਕੁਲ।
ਕੱਲ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਦੋਂ ਅਸਤੀਫਾ ਦੇ ਦਿੱਤਾ ਗਿਆ ਤਾਂ ਉਹਨਾਂ ਦੇ ਜਿਹੜੇ ਹੋਰਡਿੰਗਸ ਹੈ, ਉਹਨਾਂ ਦੇ ਬੋਰਡਸ ਹੈ, ਉਹਨਾਂ ਦੇ ਜਿਹੜੇ ਫਲੈਕਸ ਬੋਰਡਸ ਹੈ, ਉਹਨਾਂ ਨੂੰ ਹਟਾ ਦਿੱਤਾ ਗਿਆ ਸਰਕਾਰੀ ਦਫ਼ਤਰਾਂ ਦੇ ਉੱਤੋਂ ਵੀ, ਔਰ ਬਹੁਤ ਸਾਰੇ ਹੋਰਡਿੰਗਸ ਨੂੰ ਜਿਹੜਾ ਪਾੜ ਦਿੱਤਾ ਗਿਆ, ਕਿਉਂਕਿ ਹੁਣ ਨਵੀਂ ਸਰਕਾਰ ਦਾ ਜਿਹੜਾ ਸੁਨੇਹਾ ਹੈਗਾ ਪੰਜਾਬ ਦਾ ਨਵਾਂ ਮੁੱਖ ਮੰਤਰੀ ਦਾ ਜਦੋਂ ਐਲਾਨ ਹੋਇਆ ਤਾਂ ਉਦੋਂ ਇੱਕ ਨਵੀਂ ਪੋਸਟਰ ਵਾਰ ਜਿਹੜੀ ਸ਼ੁਰੂ ਹੋਣੀ ਹੈ। ਅੱਜ ਵੀ ਪੰਜਾਬੀ ਦੇ ਅਖਬਾਰਾਂ ਦੇ ਵਿਚ, ਹਿੰਦੀ ਦੇ ਅਖਬਾਰਾਂ ਦੇ ਵਿਚ ਫੁੱਲ ਪੇਜ ਦਾ ਜਿਹੜਾ ਇਸ਼ਤਿਹਾਰ ਹੈਗਾ ਉਹ ਚਰਨਜੀਤ ਸਿੰਘ ਚੰਨੀ, ਜਿਹੜੇ ਨਵੇਂ ਨਿਯੁਕਤ ਹੋਏ ਨੇ ਮੁੱਖ ਮੰਤਰੀ, ਉਹਨਾਂ ਦਾ ਜਿਹੜਾ ਸਾਨੂੰ ਦਿਖਾਈ ਦੇ ਰਿਹਾ, ਤੁਸੀਂ ਵੀ ਸ਼ਾਇਦ ਦੇਖਿਆ ਹੋਏਗਾ। ਔਰ ਦੂਜੇ ਪਾਸੇ ਵਜ਼ਾਰਤ ਲਈ ਭੰਨ ਤੋੜ ਵੀ ਹੋ ਰਹੀ ਹੈ, ਵਜ਼ੀਰਾਂ ਦੀ ਸ਼ਾਂਤੀ ਹੋ ਰਹੀ ਹੈ, ਨਵੀਂ ਵਜ਼ਾਰਤ ਬਣ ਰਹੀ ਹੈ, ਔਰ ਜਿਹੜੇ ਅਫਸਰ ਨੇ ਉਹ ਵੀ ਸੋਚ ਰਹੇ ਨੇ ਕਿ ਅਸੀਂ ਨੇੜੇ ਹੋਈਏ, ਅਸੀਂ ਨੇੜੇ ਹੋਈਏ, ਇਸ ਤਰ੍ਹਾਂ ਦਾ ਮਾਹੌਲ ਵੀ ਹੈ। ਜਿਹੜੇ
ਜੀ ਇਸ ਸਾਰੀ ਜਿਹੜੀ ਭੰਨ ਤੋੜ ਦੇ ਵਿਚ ਇਹ ਵੀ ਜਿਹੜਾ ਦੇਖਣ ਦੇ ਵਿਚ ਆ ਰਿਹਾ ਸਾਹਮਣੇ ਵੀ ਇਹਦੇ ਸਾਰੇ ਗਠਨ ਦੇ ਵਿਚ ਸਿੱਧੂ ਦੀ ਜਿਹੜੀ ਭੂਮਿਕਾ ਆ ਉਹ ਅਹਿਮ ਰਹੂਗੀ ਨਵੀਂ ਵਜ਼ਾਰਤ ਦੇ ਗਠਨ ਦੇ ਵਿਚ। ਕੀ ਲੱਗਦਾ ਤੁਹਾਨੂੰ ਕਿ ਸਿੱਧੂ ਕਿੱਥੇ ਖੜਨਗੇ, ਜਾਂ ਫਿਰ ਜਿਹੜੀ ਨਵੀਂ ਵਜ਼ਾਰਤ ਜਾਂ ਜਦੋਂ ਮੁੱਖ ਮੰਤਰੀ ਦੀ ਗੱਲ ਹੁੰਦੀ ਹੈ ਤਾਂ ਹੁਣ ਤਾਂ ਚੰਨੀ ਸਾਹਿਬ ਜਿਹੜੇ ਆ ਉਹ ਚਿਹਰਾ ਸਾਹਮਣੇ ਆਉਂਦਾ, ਪਰ ਅਸਲ ਦੇ ਵਿਚ ਜਿਹੜੀ ਅਸਲ ਵੋਟਾਂ ਤੋਂ ਬਾਅਦ ਜਿਹੜੀ ਰਾਜਨੀਤੀ ਸਾਹਮਣੇ ਆਉਣੀ ਆ ਉਹ ਕੀ ਹੋਣੀ ਆ, ਉਹਦੇ ਲਈ ਕੀ ਚੱਲ ਰਿਹਾ?
ਦੇਖੋ ਨਵਜੋਤ ਸਿੰਘ ਸਿੱਧੂ ਕੱਲੇ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੀ ਗਰੁੱਪ ਹੈਗਾ, ਗਰੁੱਪ ਦੇ ਵਿਚ ਸੁਖਜਿੰਦਰ ਸਿੰਘ ਰੰਧਾਵਾ ਹੁਣ ਡਿਪਟੀ ਮੁੱਖ ਮੰਤਰੀ ਬਣਾ ਦਿੱਤੇ ਗਏ ਨੇ, ਓਮ ਪ੍ਰਕਾਸ਼ ਸੋਨੀ ਨੂੰ ਵੀ ਹਿੰਦੂ ਕਰਕੇ ਮੁੱਖ ਮੰਤਰੀ ਬਣਾ ਦਿੱਤਾ, ਜਦਕਿ ਬ੍ਰਹਮਿੰਦਰਾ ਦਾ ਨਾਮ ਚੱਲਦਾ ਸੀਗਾ। ਓਮ ਪ੍ਰਕਾਸ਼ ਸੋਨੀ ਵੀ ਖੁਦ ਹੈਰਾਨ ਨੇ, ਉਹਨਾਂ ਦੇ ਹਲਕੇ ਵੀ ਹੈਰਾਨ ਨੇ ਵੀ ਇਹ ਕਿੱਥੋਂ ਬਣਾ ਦਿੱਤੇ ਗਏ। ਕੱਲ ਪ੍ਰਤਾਪ ਸਿੰਘ ਬਾਜਵਾ, ਗੁਰਜੀਤ ਸਿੰਘ ਔਜਲਾ, ਪਵਨ ਗੋਇਲ ਇਹ ਸਾਰੇ ਓਮ ਪ੍ਰਕਾਸ਼ ਸੋਨੀ ਨੂੰ ਵਧਾਈ ਦੇਣ ਗਏ ਨੇ। ਕੈਪਟਨ ਅਮਰਿੰਦਰ ਸਿੰਘ ਨੇ ਹਾਲੇ ਤੱਕ, ਹਾਂਜੀ ਪਹਿਲਾਂ ਕੱਲ ਚਰਚਾ ਚੱਲਦੀ ਸੀ ਕਿ ਚਰਨਜੀਤ ਸਿੰਘ ਚੰਨੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਜਾਣਗੇ, ਲੇਕਿਨ ਤੁਸੀਂ ਦੇਖੋ ਵੀ ਕੱਲ ਰਾਹੁਲ ਗਾਂਧੀ ਲੇਟ ਆਏ ਨੇ, ਜਦੋਂ ਰਾਜਪਾਲ ਭਵਨ ਦੇ ਵਿਚ ਸਹੁੰ ਚੁੱਕ ਸਮਾਗਮ ਸਮਾਪਤ ਹੋ ਗਿਆ ਸੀਗਾ, ਤਾਂ ਉਦੋਂ ਉਸ ਤੋਂ ਬਾਅਦ ਆਏ ਨੇ। ਪਹਿਲਾਂ ਇਹ ਵੀ ਚਰਚਾ ਚੱਲਦੀ ਸੀ ਕਿ ਰਾਹੁਲ ਗਾਂਧੀ ਨੂੰ ਕੈਪਟਨ ਅਮਰਿੰਦਰ ਸਿੰਘ ਮਿਲਣਗੇ, ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਨਹੀਂ ਮਿਲੇ। ਮੈਨੂੰ ਬੜੇ ਨੇੜਲੇ ਇੱਕ ਵਿਅਕਤੀ ਨੇ ਕੱਲ ਦੱਸਿਆ ਕਿ 10 ਕੁ ਦਿਨ ਰੋਕੋ, 10 ਦਿਨਾਂ ਨੂੰ ਤੁਹਾਨੂੰ ਕੋਈ ਨਾ ਕੋਈ ਚੰਗੀ ਜਿਹੜੀ ਹੈ ਅਪਡੇਟ ਦੇਵਾਂਗੇ, 10 ਦਿਨ ਰੁਕੋ ਚੰਗੀ ਅਪਡੇਟ ਦੇਵਾਂਗੇ। ਇਹ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਦੀ ਖਬਰ ਹੈ
ਜੀ।
ਔਰ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਘੋੜੇ ਜਿਹੜੇ ਹੈ ਉਹ ਦਿੱਲੀ ਦੀ ਬੀਜੇਪੀ ਸਰਕਾਰ ਵੱਲ ਭਜਾਉਣੇ ਸ਼ੁਰੂ ਕਰ ਦਿੱਤੇ ਹੈ, ਬੰਦੇ ਵੀ ਭੇਜ ਦਿੱਤੇ ਹੈ ਉੱਥੇ, ਉਹਨਾਂ ਨਾਲ ਸੰਪਰਕ ਵੀ ਸਾਧਿਆ ਜਾ ਰਿਹਾ ਹੈ। ਤੇ ਦੂਜੇ ਪਾਸੇ ਬੀਜੇਪੀ ਨੂੰ ਇੱਕ ਸਿੱਖ ਚਿਹਰਾ ਚਾਹੀਦਾ ਹੈ। ਬੀਜੇਪੀ ਇਸ ਤਾਕਤ ਵਿੱਚ ਹੈ ਕਿ ਅਸੀਂ ਪੰਜਾਬ ਦੇ ਵਿੱਚ 2022 ਦੀਆਂ ਚੋਣਾਂ ਦੇ ਵਿੱਚ ਕਿਵੇਂ ਜੜ ਲਾਉਣੀ ਹੈ, ਤੇ 2024 ਦੀਆਂ ਜਿਹੜੀਆਂ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਹੈ ਉਹਦੇ ਚ ਵੀ ਕੁਝ ਨਾ ਕੁਝ ਫੈਸਲਾ ਕਰਨਾ ਹੈ। ਹੁਣ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਦੇ ਵਿੱਚ ਨੇ ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਨੇ, ਜਸਵੀਰ ਸਿੰਘ ਡਿੰਪਾ ਮੈਂਬਰ ਪਾਰਲੀਮੈਂਟ ਨੇ, ਗੁਰਜੀਤ ਸਿੰਘ ਔਜਲਾ ਨੇ, ਪ੍ਰਨੀਤ ਕੌਰ ਉਹਨਾਂ ਦੀ ਧਰਮਪਤਨੀ ਐਮ ਪੀ ਹੈ ਤੇ ਮੁਹੰਮਦ ਸਦੀਕ ਐਮ ਪੀ ਹੈ, ਤਾਂ ਇਹ ਮੈਂਬਰ ਪਾਰਲੀਮੈਂਟ ਕਿਤੇ ਨਾ ਕਿਤੇ ਕਨੈਕਸ਼ਨ ਜੋੜ ਰਹੇ ਨੇ ਦਿੱਲੀ ਸਰਕਾਰ ਨਾਲ, ਤੇ ਦਿੱਲੀ ਸਰਕਾਰ ਨੂੰ ਪ੍ਰਪੋਜ਼ਲ ਭੇਜ ਰਹੇ ਨੇ ਵੀ ਜੇ ਤੁਸੀਂ ਖੇਤੀ ਬਿੱਲ ਸਾਡੇ ਰਾਹੀਂ ਰੱਦ ਕਰੋ ਤੇ ਅਸੀਂ ਕਿਸਾਨਾਂ ਨਾਲ ਗੱਲਬਾਤ ਕਰਾਂਗੇ, ਤਾਂ ਤੁਸੀਂ ਪੰਜਾਬ ਦੇ ਵਿੱਚ ਜੇ ਤੁਸੀਂ ਚਾਹੁੰਦੇ ਹੋ ਕਿ ਬੀਜੇਪੀ ਸਰਕਾਰ ਆਵੇ ਤੇ ਅਸੀਂ ਤੁਹਾਨੂੰ ਇੱਕ ਬਣਿਆ ਬਣਾਇਆ ਪਲੇਟਫਾਰਮ ਦੇ ਸਕਦੇ ਹਾਂ ਤੇ ਅਸੀਂ ਪਾਰਟੀ ਸਵਿਚ ਕਰ ਸਕਦੇ ਹਾਂ, ਇਸ ਤਰ੍ਹਾਂ ਦੇ ਸੰਕੇਤ ਹੈ ਜਿਹੜੇ ਉਹ ਮਿਲਣੇ ਸ਼ੁਰੂ ਹੋ ਗਏ ਨੇ
ਜੀ ਜੀ।
ਔਰ ਇਸੇ ਕਰਕੇ ਉਹਨੇ ਆਖਿਆ ਕਿ 8-10 ਦਿਨ ਰੁਕੋ ਤੇ ਅਸੀਂ ਕੁਝ ਨਾ ਕੁਝ ਜ਼ਰੂਰ ਨਵਾਂ ਕਰਾਂਗੇ। ਚੰਨੀ ਲਈ ਰਸਤਾ ਸੌਖਾ ਨਹੀਂ, ਨਵਜੋਤ ਸਿੰਘ ਸਿੱਧੂ ਲਈ ਰਸਤਾ ਸੌਖਾ ਨਹੀਂ, ਸੁਖਜਿੰਦਰ ਸਿੰਘ ਰੰਧਾਵੇ ਲਈ ਰਸਤਾ ਸੌਖਾ ਨਹੀਂ, ਪਰ ਦੂਜੇ ਪਾਸੇ ਇਹ ਹੈ ਕਿ ਜੇ ਪੰਜਾਬ ਦੀ ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਦੀ ਸਿਆਸਤ ਨੂੰ ਹਾਲੇ ਹਜ਼ਮ ਨਹੀਂ ਹੋ ਰਿਹਾ ਕਿ ਚਰਨਜੀਤ ਸਿੰਘ ਚੰਨੀ ਵੀ ਮੁੱਖ ਮੰਤਰੀ ਬਣ ਗਿਆ, ਕਿਉਂਕਿ ਜਿਹੜੇ ਪਹਿਲਾਂ ਨਵੇਂ ਸੁਰ ਹੈ, ਨਵੇਂ ਰਾਗ ਹੈ, ਬਹੁਤ ਸਾਰੇ ਲੋਕ ਇਹ ਸੋਚ ਰਹੇ ਨੇ ਕਿ ਚਰਨਜੀਤ ਸਿੰਘ ਚੰਨੀ ਦਾ ਡੰਮੀ ਮੁੱਖ ਮੰਤਰੀ ਹੋਏਗਾ, ਲੇਕਿਨ ਕੱਲ ਜਦੋਂ ਉਹਨਾਂ ਨੇ ਫੈਸਲਾ ਲਿਆ ਤਾਂ ਉਹਨਾਂ ਨੇ ਕੁਝ ਨਾ ਕੁਝ ਸੰਕੇਤ ਜ਼ਰੂਰ ਦੇ ਦਿੱਤਾ ਹੈ ਕਿ ਇੱਕ ਨਵਾਂ ਰਸਤਾ ਜਿਹੜਾ ਉਹ ਮਿਲ ਸਕਦਾ, ਕਿਉਂਕਿ ਹੁਣ ਤੱਕ ਅਸੀਂ ਗੱਲਾਂ ਕਰਦੇ ਹਾਂ ਸਾਦਗੀ ਦੀਆਂ, ਹੁਣ ਤੱਕ ਅਸੀਂ ਗੱਲਾਂ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਕੇਜਰੀਵਾਲ ਨੇ ਇੰਨਾ ਕਰ ਦਿੱਤਾ, ਇੰਨਾ ਕਰ ਦਿੱਤਾ, ਬਿਨਾਂ ਸੁਰੱਖਿਆ ਤੋਂ ਰਹਿੰਦਾ, ਲੇਕਿਨ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਮੂਹਰਾ ਬਣਾਇਆ ਸੀਗਾ ਮੁੱਖ ਮੰਤਰੀ ਦਾ, ਉਹਨਾਂ ਨੇ ਹੁਣ ਕਈ ਲੋਕ ਇਹ ਕਹਿ ਰਹੇ ਆ ਕਿ ਮੁੱਖ ਮੰਤਰੀ ਦੇ ਅਹੁਦੇ ਦੀ ਜਿਹੜੀ ਹੈ ਉਹ ਤਾਹੀਨ ਹੋਈ ਹੈ। ਹੁਣ ਕੱਲ ਦੇਖੋ ਵੀ ਨੈਸ਼ਨਲ ਵੁਮੈਨ ਕਮਿਸ਼ਨ ਨੇ ਚਰਨਜੀਤ ਸਿੰਘ ਚੰਨੀ ਨੂੰ ਦੇ ਖਿਲਾਫ ਸੋਨੀਆ ਗਾਂਧੀ ਨੂੰ ਇਹ ਕਹਿ ਦਿੱਤਾ ਗਿਆ ਕਿ ਇਹਨੂੰ ਹਟਾਇਆ ਜਾਵੇ ਮੀ ਟੂ ਦੇ ਕੇਸ ਦੇ ਵਿੱਚ, ਜਦਕਿ ਦੂਜੇ ਪਾਸੇ ਇਹ ਵੀ ਚਰਚਾ ਚੱਲ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਵੀ ਸੰਬੰਧ ਰਿਹਾ ਅਰੂਸਾ ਆਲਮ ਨਾਲ, ਔਰ ਇਸ ਤੋਂ ਇਲਾਵਾ ਅਕਾਲੀ ਦਲ ਦੇ ਕਈ ਆਗੂਆਂ ਦੇ ਵੀ ਚਰਚੇ ਚੱਲਦੇ ਨੇ, ਉਹਨਾਂ ਦੇ ਗੱਲ ਤੇ ਨਹੀਂ ਕੋਈ ਬੋਲਿਆ ਅੱਜ ਚਰਨਜੀਤ ਸਿੰਘ ਚੰਨੀ ਦੇ ਖਿਲਾਫ਼ ਕਿਉਂ ਇਸ ਤਰ੍ਹਾਂ ਦੀ ਆਵਾਜ਼ ਉੱਠ ਰਹੀ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋ ਸਕਦਾ ਹੈ ਇਹ ਤਾਂ ਭਵਿੱਖ ਦੀ ਗੱਲ ਹੈ। ਇਸ ਤਰ੍ਹਾਂ ਦੀਆਂ ਕਿਆਸਰਾਈਆਂ ਤਾਂ ਬਹੁਤ ਸਾਰੀਆਂ ਲੱਗਦੀਆਂ, ਲੇਕਿਨ 100 ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਹੁਣ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਉਹਨਾਂ ਦੇ ਨਾਲ ਨੇ। ਹੁਣ ਕੱਲ ਇਹ ਵੀ ਚਰਚਾ ਚੱਲਦੀ ਰਹੀ ਕਿ 15% ਤੁਸੀਂ ਮੁਲਾਜ਼ਮਾਂ ਦੀਆਂ ਤਨਖਾਹਾਂ ਰਾਤੋ ਰਾਤ ਵਧਾ ਦਿੱਤੀਆਂ ਤੇ ਕੀ ਕੈਪਟਨ ਅਮਰਿੰਦਰ ਸਿੰਘ ਇਹ ਨਹੀਂ ਕਰ ਸਕਦੇ ਸਨ। ਦੂਜੇ ਪਾਸੇ 3.25 ਲੱਖ ਕਰੋੜ ਦਾ ਕਰਜ਼ਾ ਹੈਗਾ, ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਦੇ ਵਿੱਚ ਭਾਵੇਂ ਵਾਧਾ ਕਰ ਦਿੱਤਾ ਗਿਆ, ਔਰ ਨਾਲ ਕੱਲ ਦਾ ਫੈਸਲਾ ਲਿਆ ਸ਼ਹਿਰੀ ਖੇਤਰਾਂ ਦੇ ਵਿੱਚ 150 ਤੋਂ 200 ਗਜ਼ ਤੱਕ ਜਿਹੜੇ ਮਕਾਨ ਹੈ ਉਹਨਾਂ ਦੇ ਲਈ ਪਾਣੀ ਤੇ ਸੀਵਰੇਜ ਦਾ ਕੋਈ ਬਿੱਲ ਨਹੀਂ ਲਿਆ ਜਾਏਗਾ, ਔਰ ਨਾਲ ਉਹਨਾਂ ਨੇ ਆਖਿਆ ਵੀ ਕਿਸਾਨਾਂ ਦੇ ਲਈ ਮੈਂ ਸਭ ਕੁਝ ਕਰਨ ਦੇ ਲਈ ਤਿਆਰ ਹਾਂ। ਔਰ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਫੈਸਲਾ ਕੀਤਾ ਕਿ ਸਰਕਾਰੀ ਅਧਿਕਾਰੀ ਜਿਹੜੇ ਨੇ ਉਹ ਇਹ ਯਕੀਨੀ ਬਣਾਉਣ ਕਿ ਜੇ ਤੁਹਾਡੇ ਦਰਵਾਜ਼ੇ ਤੇ ਕੋਈ ਵਿਅਕਤੀ ਆ ਰਿਹਾ ਤਾਂ ਉਹਦੀ ਸੈਟਿਸਫੈਕਸ਼ਨ ਹੋਵੇ, ਔਰ DC SSP ਨੂੰ ਸਾਫ਼ ਤੌਰ ਤੇ ਇਹ ਸੁਨੇਹੇ ਵੀ ਦਿੱਤੇ ਗਏ ਨੇ। ਹੁਣ ਛਾਪੇਮਾਰੀ ਅੱਜ ਹੋ ਸਕਦਾ ਕਿ ਕਿਤੇ ਨਾ ਕਿਤੇ ਦਫ਼ਤਰਾਂ ਦੇ ਵਿੱਚ ਕੋਈ ਛਾਪੇਮਾਰੀ ਮੁੱਖ ਮੰਤਰੀ ਮਾਰ ਲੈਣ, ਔਰ ਇਸ ਤੋਂ ਇਲਾਵਾ ਕੋਈ ਇਸ ਤਰ੍ਹਾਂ ਦਾ ਗੱਲ ਕਰ ਲੈਣ ਜਿਹਦੇ ਨਾਲ ਉਹਨਾਂ ਨੂੰ ਜਿਹੜਾ 100 ਦਿਨ ਹੈ ਉਹ ਹਰ ਦਿਨ। ਸੁਖਜਿੰਦਰ ਸਿੰਘ ਰੰਧਾਵਾ ਨੇ ਜਦੋਂ ਪੁੱਛਿਆ ਗਿਆ ਸੀ ਉਹ ਕਹਿੰਦੇ ਸੀ ਇਹ 4 ਮਹੀਨੇ ਛੱਡੋ, ਜੇ ਕੰਮ ਕਰਨੇ ਹੋਣ ਤਾਂ 4.5 ਸਾਲ ਵੀ ਬਹੁਤ ਹੁੰਦੇ ਰਹੇ ਤੇ ਜੇ ਕੰਮ ਨਾ ਕਰ ਰਹੇ ਹੁਣ ਤਾਂ 4 ਮਹੀਨੇ ਵੀ ਥੋੜੇ ਨੇ। ਹੁਣ ਇਹ ਸੰਕੇਤ ਮਿਲਦੇ ਨੇ ਕਿ ਆਉਣ ਵਾਲਾ ਜਿਹੜਾ ਸਾਡੇ ਸੂਬੇ ਦਾ 16ਵਾਂ ਮੁੱਖ ਮੰਤਰੀ ਹੈ ਉਹ ਹੁਣ ਇਸ ਗੱਲ ਦੇ ਉੱਤੇ ਉਹਦੀ ਪੂਰੀ ਟੀਮ ਇਸ ਗੱਲ ਦੇ ਉੱਤੇ ਪਹਿਰਾ ਦਿੱਤੀ ਕਿ 2022 ਦੀਆਂ ਚੋਣਾਂ ਦੇ ਵਿੱਚ ਦੁਬਾਰਾ ਕਾਂਗਰਸ ਦੀ ਸਰਕਾਰ ਲਿਆਉਣ ਲਈ ਟਿੱਲ ਵਾਲਾ ਜ਼ੋਰ ਲਾਉਣਾ ਜਾਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਜ਼ਖਮੀ ਸ਼ੇਰ ਕਿਹਾ ਜਾਂਦਾ ਜਿਹਨਾਂ ਨੂੰ ਕਿ ਉਹ ਸਰਕਾਰ ਨੂੰ ਗੜਬੜ ਕਰਨ ਦੇ ਵਿੱਚ ਕਿ ਖੇਤੀ ਬਿੱਲਾਂ ਦਾ ਰਸਤਾ ਇਸ ਸਰਕਾਰ ਦੇ ਰਾਹੀਂ ਜਾਂ ਇਸ ਸਰਕਾਰ ਨੂੰ ਸੱਟ ਮਾਰਨ ਦੇ ਰਾਹੀਂ ਵੀ ਨਿਕਲ ਸਕਦਾ, ਇਸ ਤਰ੍ਹਾਂ ਦੀ ਜਿਹੜੀਆਂ ਕਿਆਸਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ।
ਜੀ ਜੀ ਬਿਲਕੁਲ। ਸੋ ਬਿੱਟਾ ਸਾਹਿਬ, ਕਾਂਗਰਸ ਦੇ ਵਿੱਚ ਜਿਹੜੀ ਨਿਘਾਰ ਦੀ ਹਾਲਤ ਸੀ ਬਣੀ ਹੋਈ ਸੀ, ਨਿਘਾਰ ਦੀ ਸਥਿਤੀ ਬਣੀ ਹੋਈ ਸੀਗੀ, ਉਸ ਨੂੰ ਉਭਾਰਨ ਦੇ ਵਿੱਚ ਕਾਫੀ ਹੱਦ ਤੱਕ ਮੈਨੂੰ ਲੱਗਦਾ ਕਿ ਚੰਨੀ ਸਾਹਿਬ ਦਾ ਇਹ ਜਿਹੜਾ ਰੋਲ ਹੈ ਮੁੱਖ ਮੰਤਰੀ ਦਾ ਇਹ ਜ਼ਰੂਰ ਪ੍ਰਭਾਵਿਤ ਕਰੇਗਾ। ਔਰ ਜਿਵੇਂ ਵੋਟਾਂ ਹਥਿਆਉਣ ਦੇ ਲਈ ਜਿਹੜਾ ਮੈਦਾਨ ਤਿਆਰ ਕੀਤਾ ਜਾ ਰਿਹਾ, ਹੋ ਸਕਦਾ ਇਹ ਸਾਰਾ ਕੁਛ ਉਹਦੇ ਹੀ ਥੱਲੇ ਹੋਵੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਪਹਿਰਾ ਕਿੰਨਾ ਦਿੱਤਾ ਜਾਂਦਾ ਹੈ ਇਹ ਤਾਂ ਮੈਨੂੰ ਲੱਗਦਾ ਸਮਾਂ ਹੀ ਦੱਸੇਗਾ, ਕਿਉਂਕਿ ਜਦੋਂ ਵੋਟਾਂ ਹਥਿਆਉਣੀਆਂ ਹੁੰਦੀਆਂ ਤਾਂ ਹਰ ਪਾਰਟੀ ਜਿਹੜੀ ਆ ਉਹ ਇਸ ਤਰ੍ਹਾਂ ਦੇ ਦਗਮਜ਼ੇ ਵੀ ਮਾਰਦੀ ਹੈ, ਲਾਲਚ ਵੀ ਦਿੰਦੀ ਹੈ ਲੋਕਾਂ ਦੇ ਅੱਗੇ ਬਦਲਾਅ ਲਿਆਉਣ ਦੀਆਂ ਬਹੁਤ ਵੱਡੀਆਂ ਵੱਡੀਆਂ ਸਕੀਮਾਂ ਨੀਤੀਆਂ ਪਲਾਨਸ ਜਿਹੜੇ ਆ ਉਹ ਰੱਖੇ ਜਾਂਦੇ ਆ, ਪਰ ਬਾਅਦ ਵਿੱਚ ਜਦੋਂ ਜਿਹੜੀ ਸਰਕਾਰ ਆ ਉਹ ਬਣਦੀ ਹੈ ਤਾਂ ਉਸ ਤੋਂ ਬਾਅਦ ਸਰਕਾਰ ਦੀ ਜਿਹੜੀ ਭੂਮਿਕਾ ਆ ਉਹ ਕਿੰਨੀ ਕੁ ਪ੍ਰਭਾਵਸ਼ਾਲੀ ਰਹਿੰਦੀ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ। ਖਬਰਾਂ ਦਾ ਜਿਹੜਾ ਸਿਲਸਿਲਾ ਜੀ ਉਹ ਹੁਣ ਆਪਾਂ ਨੂੰ ਇੱਥੇ ਰੋਕਣਾ ਪੈਣਾ ਕਿਉਂਕਿ ਸਮਾਂ ਕਾਫੀ ਉੱਪਰ ਹੋ ਚੁੱਕਿਆ, ਤੇ ਜਾਣ ਤੋਂ ਪਹਿਲਾਂ ਇੱਕ ਵਾਰ ਫੇਰ ਦੱਸਦੀ ਜਾਂਦੀ ਹਾਂ ਕਿ ਸਾਡੇ ਆਪਣੇ ਸੂਬੇ ਵਿਕਟੋਰੀਆ ਦੇ ਵਿੱਚ 603 ਨਵੇਂ ਜਿਹੜੇ ਹੋਰ ਕੋਵਿਡ ਕੇਸ ਆ ਉਹ ਅੱਜ ਦਰਜ ਕੀਤੇ ਗਏ। ਪਿਛਲੀ ਰਾਤ ਜਿਹੜੇ ਰਿਕਾਰਡ ਹੋਏ ਆ 603 ਨਵੇਂ ਹੋਰ ਕੇਸ ਰਿਕਾਰਡ ਹੋਏ ਆ, ਤੇ ਇਹਦੇ ਨਾਲ ਹੀ 48,829 ਟੈਸਟ ਜਿਹੜੇ ਆ ਕੀਤੇ ਗਏ ਸੀਗੇ, ਤੇ ਕੱਲ ਜਿਹੜਾ ਰਿਜ਼ਲਟ ਆ ਉਹਨਾਂ ਦੇ ਵਿੱਚੋਂ ਆਇਆ, ਤੇ ਜਿਨ੍ਹਾਂ ਦੇ ਵਿੱਚੋਂ ਇਹ ਕੁਛ ਕੇਸ ਜਿਹੜੇ ਉਹ ਸਾਹਮਣੇ ਆਏ ਆ, ਤੇ ਨਾਲ ਹੀ ਨਾਲ ਉਧਰ ਕੰਸਟਰਕਸ਼ਨ ਇੰਡਸਟਰੀ ਜਿਹੜੀ ਹੈ ਉਹਦੇ ਲਈ ਵੀ ਮੈਲਬਰਨ, ਜੀਲੋਂਗ, ਬੈਲਾਰੈਟ ਤੇ ਕੁਛ ਹੋਰ ਜਿਹੜੇ ਖੇਤਰੀ ਏਰੀਏ ਨੇ, ਰੀਜਨਲ ਏਰੀਏ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਉੱਥੇ 2 ਹਫ਼ਤਿਆਂ ਦੇ ਲਈ ਜਿਹੜਾ ਕੰਮ ਹੈ ਉਹ ਰੋਕ ਦਿੱਤਾ ਗਿਆ, ਕਿਉਂਕਿ ਕੱਲ 500 ਤੋਂ ਵੀ ਜ਼ਿਆਦਾ ਲੋਕ ਜਿਹੜੇ ਹੈ ਉਹ ਮੈਂਡੇਟਰੀ ਵੈਕਸੀਨੇਸ਼ਨ ਦੇ ਵਿਰੋਧ ਦੇ ਵਿੱਚ ਇਕੱਠੇ ਹੋਏ ਸੀਗੇ ਸਿਟੀ ਦੇ ਵਿੱਚ, ਔਰ ਇਸ ਵਿਰੋਧ ਨੂੰ ਧਿਆਨ ਦੇ ਵਿੱਚ ਰੱਖਦਿਆਂ ਜਿਹੜਾ ਇਹ ਇੰਡਸਟਰੀ ਹੈ ਉਸਨੂੰ ਰੋਕਿਆ ਗਿਆ, ਕਿਉਂਕਿ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਵੈਕਸੀਨ ਡੋਜ਼ ਜਿਹੜੀ ਉਹ ਘੱਟੋ ਘੱਟ 1 ਜ਼ਰੂਰ ਜਿਹੜੇ ਕਿਸੇ ਵੀ ਖੇਤਰ ਦੇ ਵਿੱਚ ਕੰਮ ਕਰਨ ਵਾਲੇ ਲੋਕ ਹੈ ਉਹਨਾਂ ਦੇ ਲੱਗੀ ਹੋਣੀ ਜ਼ਰੂਰੀ ਹੈ। ਤੇ ਇਸ ਤਰ੍ਹਾਂ ਜਿਹੜਾ ਮਾਹੌਲ ਹੈ ਉਹ ਥੋੜਾ ਜਿਹਾ ਇਸ ਵੇਲੇ ਗਰਮਾਇਆ ਵੀ ਹੋਇਆ। ਤੇ ਬਿੱਟਾ ਸਾਹਿਬ, ਆਪਾਂ ਫਿਰ ਇਸ ਸਿਲਸਿਲੇ ਚੋਂ ਹੁਣ ਇਜਾਜ਼ਤ ਲੈਂਦੇ ਹਾਂ। ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਕਿ ਤੁਸੀਂ ਵੱਡੇ ਤੜਕੇ ਸਾਡੇ ਨਾਲ ਜੁੜਦੇ ਹੋ ਔਰ ਉੱਥੋਂ ਦੇ ਜਿਹੜੇ ਮੈਦਾਨੀ ਹਾਲਾਤ ਹੈ ਸਾਡੇ ਨਾਲ ਸਾਂਝੇ ਕਰਦੇ ਹੋ।
ਮੈਂ ਇੱਕ ਛੋਟੀ ਜਿਹੀ ਗੱਲ ਸਾਂਝੀ ਕਰਨਾ, ਕੱਲ ਇੱਕ ਪੋਸਟ ਸ਼ੇਅਰ ਹੋ ਰਹੀ ਸੀ ਇੱਕ ਫਿਲਮ, ਇੱਕ ਆਡੀਓ ਟੇਪ ਦੀ, ਜਿਹਦੇ ਚ ਇਹ ਇੱਕ ਉੱਤੇ ਸਿਰਲੇਖ ਵੀ ਸ਼ਾਇਦ ਤੁਸੀਂ ਪੜਿਆ ਹੋਣਾ, ਉਹ ਬੜਾ ਔਡ ਜਿਹਾ ਲਿਖਿਆ ਹੋਇਆ, ਉਹ ਗਾਣੇ ਦਾ ਲਿਖਿਆ ਹੋਇਆ ਤੇਰੇ ਹੋਣਗੇ ਚੰਦਰੀਏ ਫੇਰੇ, ਇਸ ਤਰ੍ਹਾਂ ਦਾ ਸ਼ਬਦ ਹੈ ਉਹ। ਉਹਦੇ ਸਾਈਡ ਤੇ ਲਿਖਿਆ ਚਰਨਜੀਤ ਚੰਨੀ ਤੇ ਇੱਕ ਕਲਾਕਾਰ ਦੀ ਫੋਟੋ ਲਾਈ ਹੋਈ ਹੈ ਤੇ ਉਹ ਕਿਹਾ ਜਾ ਰਿਹਾ ਕਿ ਇਹ ਚਰਨਜੀਤ ਚੰਨੀ ਕਲਾਕਾਰ ਵੀ ਸਨ, ਕੈਸਟ ਕੱਢੀ ਸੀ ਇਹਨਾਂ ਨੇ ਅੱਜ ਤੋਂ ਪਹਿਲਾਂ, ਲੇਕਿਨ ਅਸਲ ਦੇ ਵਿੱਚ ਉਹ ਕਲਾਕਾਰ ਜਿਹੜਾ ਹੈਗਾ ਅੱਜ ਕੱਲ ਅਮੈਰੀਕਾ ਦੇ ਵਿੱਚ ਹੈ, ਉਹ ਚਰਨਜੀਤ ਚੰਨੀ ਨਾਮ ਦਾ ਹੈ, ਨਾਮ ਮੈਚ ਕਰਦਾ ਸੀਗਾ ਚਰਨਜੀਤ ਚੰਨੀ ਨਾਲ, ਉਹਦਾ ਕੋਈ ਸੰਬੰਧ ਨਹੀਂ। ਦੂਜੇ ਪਾਸੇ ਚਰਨਜੀਤ ਚੰਨੀ ਦੀਆਂ ਉਹ ਪੋਸਟਾਂ ਸ਼ੇਅਰ ਹੋ ਰਹੀਆਂ ਜਿਹਦੇ ਚ ਇੱਕ ਪੈਚ ਵਰਕ ਵਾਲੀ ਗੱਲ, ਜਦੋਂ ਕੈਪਟਨ ਅਮਰਿੰਦਰ ਸਿੰਘ ਤੋਂ ਪਹਿਲਾਂ ਸਰਕਾਰ ਸੀ, ਜਦੋਂ CLP ਸੀ, ਵਿਰੋਧੀ ਧਿਰ ਦੇ ਨੇਤਾ ਸੀ, ਉਹ ਵੀ ਕਾਫੀ ਚਰਚਾ ਹੋ ਰਹੀ ਹੈ। ਸੁਖਬੀਰ ਬਾਦਲ ਦਾ ਜਿਹੜਾ ਮੀਡੀਆ ਉਹਨੂੰ ਟਰੈਵਲ ਕਰ ਰਿਹਾ ਕਾਫੀ ਸੋਸ਼ਲ ਮੀਡੀਆ ਤੇ, ਔਰ ਇੱਕ ਉਹਨਾਂ ਦੇ ਇਹ ਕਿਹਾ ਜਾ ਰਿਹਾ ਕਿ ਜਦੋਂ ਇੱਕ ਵਾਰੀ ਪਿੱਛੇ ਕਿਸੇ ਤਾਂਤਰਿਕ ਨੇ ਇਹਨਾਂ ਨੂੰ ਆਖਿਆ ਕਿ ਹਾਥੀ ਦੀ ਸਵਾਰੀ ਕਰੋ, ਉਹ ਫੋਟੋ ਵੀ ਵਾਇਰਲ ਹੋ ਰਹੀ ਹੈ। ਔਰ ਇੱਕ ਇਹਨਾਂ ਨੂੰ ਪਿੱਛੇ ਇਹਨਾਂ ਨੂੰ ਜਦੋਂ ਸਰਕਾਰੀ ਮਕਾਨ ਮਿਲਿਆ ਸੀਗਾ ਤੇ ਇਹਨਾਂ ਨੇ ਗ੍ਰੀਨ ਬੈਲਟ ਨੂੰ ਹਟਾ ਕੇ ਉਹਦਾ ਥੋੜਾ ਨਕਸ਼ਾ ਚੇਂਜ ਕਰ ਦਿੱਤਾ ਸੀ, ਔਰ ਚੰਡੀਗੜ੍ਹ ਪ੍ਰਸ਼ਾਸਨ ਨੇ ਦੁਬਾਰਾ ਉਸ ਨਕਸ਼ੇ ਨੂੰ ਜਿਹੜਾ ਸਹੀ ਕਰ ਦਿੱਤਾ ਸੀ, ਗੇਟ ਇਹਨਾਂ ਨੇ ਤੋੜ ਕੇ ਨਵਾਂ ਬਣਾ ਦਿੱਤਾ ਸੀ। ਸੋ ਕਿਹਾ ਜਾ ਰਿਹਾ ਕਿ ਜੋਤਿਸ਼ ਦੇ ਵਿੱਚ ਵੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਿਸ਼ਵਾਸ ਰੱਖਦੇ ਹੈ, ਹਾਥੀ ਦੀ ਸਵਾਰੀ ਉਹਨਾਂ ਨੇ ਕੀਤੀ ਹੈ ਤੇ ਕਈ ਮਹੀਨਿਆਂ ਤੱਕ ਉਹਨਾਂ ਨੇ ਕਿਹਾ ਸੀਗਾ ਕਿ ਚਿੱਟੀ ਚਾਦਰ ਉਹਨਾਂ ਨੇ ਆਪਣੇ ਮੋਢੇ ਤੇ ਰੱਖੀ ਸੀ, ਇਸ ਤਰ੍ਹਾਂ ਉਹਨਾਂ ਨੂੰ ਕਿਸੇ ਤਾਂਤਰਿਕ ਨੇ ਕਿਸੇ ਜੋਤਿਸ਼ੀ ਨੇ ਕਿਹਾ ਸੀਗਾ। ਸੋ ਇਹ ਤਾਂ ਜਗ ਜ਼ਾਹਿਰ ਹੋ ਗਈ ਗੱਲ, ਲੇਕਿਨ ਤੁਸੀਂ ਬਾਦਲ ਸਾਹਿਬ ਦੇ ਪਰਿਵਾਰ ਦੇ ਦੇਖ ਲਓ, ਉਹਨਾਂ ਦੇ ਵੀ ਨਗ ਪਾਏ ਹੋਏ ਨੇ, ਕੈਪਟਨ ਅਮਰਿੰਦਰ ਸਿੰਘ ਦੇ ਵੀ ਕਾਫੀ ਜਿਹੜੀਆਂ ਖੰਭਣੀਆਂ ਬੰਨੀਆਂ ਹੁੰਦੀਆਂ, ਨਵਜੋਤ ਸਿੰਘ ਸਿੱਧੂ ਵੀ ਬੰਨੀਆਂ ਹੁੰਦੀਆਂ। ਹਾਂ ਬਿਲਕੁਲ ਜੀ, ਸੋ ਇਸ ਕਰਕੇ ਇਹ ਸਾਰੇ ਵਿਸ਼ਵਾਸ ਰੱਖਦੇ ਨੇ, ਜਿਹਦਾ ਦਾਸੂਤ ਆ ਜਾਂਦਾ ਉਹਨੂੰ ਚੰਗਾ ਲੱਗਦਾ, ਬਾਕੀ ਕਹਿੰਦੇ ਨਹੀਂ ਜੀ ਇਹ ਤਾਂ ਜੀ ਇਸ ਤਰ੍ਹਾਂ ਹੋ ਗਿਆ। ਸੋ ਮੀਡੀਆ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਵੀ ਆ ਰਹੀਆਂ।
ਜੀ ਜੀ ਬਿਲਕੁਲ, ਸੋ ਇਹ ਦਿਲਚਸਪ ਗੱਲਾਂ ਵੀ ਸਾਡੇ ਨਾਲ ਸਾਂਝੀਆਂ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਬਿੱਟਾ ਸਾਹਿਬ
ਜੀ, ਧੰਨਵਾਦ
ਜੀ। ਸੋ ਦੋਸਤੋ, ਇਹ ਸੀ ਖਬਰਾਂ ਦਾ ਸਿਲਸਿਲਾ, ਔਰ ਖਬਰਾਂ ਦੇ ਸਿਲਸਿਲੇ ਚ ਸਾਡੇ ਨਾਲ ਜੁੜੇ ਹੋਏ ਸਨ ਜਸਵਿੰਦਰ ਬਿੱਟਾ ਹੋਰੀ, ਜਿਹੜੇ ਕਿ ਵੱਡੇ ਤੜਕੇ ਉੱਠ ਕੇ ਸਾਡੇ ਨਾਲ ਸਾਂਝ ਬਣਾਉਂਦੀ ਆ ਖਬਰਾਂ ਦੀ।